ਕਿ ਜਦੋਂ ਇੱਕ ਵਾਰੀ ਨਾਰਦ ਨੇ ਬੜੀ ਭਾਰੀ ਭਗਤੀ ਕੀਤੀ ਔਰ ਜਦੋਂ ਭਗਤੀ ਕਰ ਰਿਹਾ ਸੀ ਇੰਦਰਾਦਿਕ ਦੇਵਤਿਆਂ ਨੇ ਵੀ ਭਗਤੀ ਗ੍ਰਹਿਣ ਵਾਸਤੇ ਕਾਮਦੇਵ ਨੇ ਆ ਕਰਕੇ ਬੜੇ ਪੱਛਰਾਂ ਦੇ ਸਹਿਤ ਨਾਚ ਕੀਤੇ ਪਰ ਇਹ ਨਾ ਡੋਲਿਆ। ਜਦੋਂ ਨਾ ਡੋਲਿਆ ਤੇ ਇਹਦੇ ਮਨ ਵਿਚ ਹੰਕਾਰ ਹੋ ਗਿਆ, ਜਾ ਕੇ ਵਿਸ਼ਨੂੰ ਭਗਵਾਨ ਨੂੰ ਕਹਿਣ ਲੱਗੇ ਮਹਾਰਾਜ ਮੈਂ ਕਾਮ ਨੂੰ ਜਿੱਤ ਲਿਆ। ਕਹਿੰਦੇ ਚੰਗਾ ਭਾਈ, ਬੜੀ ਚੰਗੀ ਗੱਲ ਹੈ। ਦੂਜੀ ਵਾਰ ਫੇਰ ਕਹਿੰਦਾ ਮੈਂ ਜਿੱਤ ਲਿਆ ਜੀ, ਕਹਿੰਦੇ ਕਾਮ ਨੂੰ। ਕਹਿੰਦੇ ਕੋਈ ਚੰਗੀ ਗੱਲ ਹੈ। ਤੀਜੀ ਵਾਰ ਜਦੋਂ ਫੇਰ ਕਿਹਾ, ਕਹਿੰਦੇ ਕੋਈ ਨੀ ਦੇਖਾਂਗੇ, ਤੂੰ ਇਹਨੇ ਜਾ ਫਿਰ ਆਹੀ ਦੱਸੀ ਜਾ ਕੇ ਸਾਨੂੰ। ਐਨੇ ਜਾਂਦਾ ਇੱਕ ਵਾਰੀ ਉਸ ਮਾਇਆ ਦੀ ਐਸੀ ਪੁਰੀ ਰਚੀ ਹੈ ਬੜੀ ਸੁੰਦਰ, ਔਰ ਇੱਕ ਸੁੰਦਰ ਕੰਨਿਆ ਰਚੀ ਹੋਈ ਹੈ, ਔਰ ਉਹ ਸੁੰਦਰ ਕੰਨਿਆ ਨੇ ਜੈਮਾਲਾ ਚੁੱਕੀ ਹੈ ਤੇ ਉਸ ਨੇ ਆਪਣੇ ਮਨ ਵਿਚ ਇਹ ਲਿਖ ਕੇ ਬੋਰਡ ਲੱਗਿਆ ਕਿ ਜਿਹੜਾ ਬਹੁਤ ਸੁੰਦਰ ਹੋਵੇਗਾ, ਭਾਵ ਵਿਸ਼ਨੂੰ ਭਗਵਾਨ ਵਰਗਾ ਸੋਹਣਾ ਜਿਹੜਾ ਹੋਵੇਗਾ, ਉਹਦੇ ਗਲ ਵਿਚ ਮੈਂ ਜੈਮਾਲਾ ਪਾਉਂਗੀ। ਤੇ ਜਦੋਂ ਉਹ ਦੇਖਿਆ ਨਾ, ਦੇਖੀ ਲੜਕੀ ਸੁੰਦਰ, ਕਹਿੰਦੇ ਮੈਂ ਕਾਮ ਨੂੰ ਜਿੱਤਿਆ ਤੇ ਮੁੜ ਕੇ ਫਿਰ ਵਿਸ਼ਨੂੰ ਕੋਲੇ ਚਲਿਆ ਗਿਆ। ਕਹਿਣ ਲੱਗਿਆ ਭਗਵਾਨ ਜੀ, ਕਹਿੰਦੇ ਹਾਂਜੀ। ਕਹਿੰਦੇ ਮੈਂ ਹੁਣ ਤੁਹਾਡੇ ਕੋਲ ਮੰਗਣ ਆਇਆ, ਕੁਛ ਮੈਨੂੰ ਵਚਨ ਦਿਓ। ਕਹਿੰਦੇ ਵਚਨ ਦਿੱਤੇ, ਤਿੰਨ ਵਾਰੀ ਵਚਨ ਕਹਾ ਲਿਆ। ਕਹਿੰਦੇ ਤੇਰੀ ਜਿਹੜੀ ਦੇਹ ਸਰੂਪ ਹੈ, ਇੱਕ ਦਿਨ ਵਾਸਤੇ ਮੈਨੂੰ ਦੇ ਦੇ। ਕਹਿਣ ਲੱਗਿਆ ਗੱਲ ਕੀ ਹੋਈ? ਕਹਿਣ ਲੱਗੇ ਗੱਲ ਕੋਈ ਨੀ, ਬਸ ਮੈਨੂੰ ਦੇ ਦੇ। ਕਹਿੰਦਾ ਚੰਗਾ, ਲੈ ਜਾ। ਸਾਰਾ ਸਰੂਪ ਬਣਾਤਾ ਆਪਣੇ ਵਰਗਾ ਤੇ ਮੂੰਹ ਲਾਤਾ ਬਾਂਦਰ ਦਾ। ਤੇ ਜਦੋਂ ਉੱਥੇ ਜਾਂਦਾ, ਹੁਣ ਵਿਸ਼ਨੂੰ ਭਗਵਾਨ ਵੀ ਉੱਥੇ ਪਹੁੰਚ ਗਿਆ ਸਵੰਬਰ ਦੇ ਵਿਚ, ਇਹ ਗਿਆ ਤੇ ਉਹ ਲੜਕੀ ਜੈਮਾਲਾ ਚੱਕੀ ਫਿਰਦੀ ਹੈ ਵਿਸ਼ਨੂੰ ਭਗਵਾਨ ਨੂੰ ਭਾਲਦੀ। ਹੁਣ ਇਹ ਆਪਣੀਆਂ ਲੱਤਾਂ ਦੇਖਦੇ ਵਿਸ਼ਨੂੰ ਵਰਗੀਆਂ ਕੇਲੇ ਵਰਗੀਆਂ ਜੰਘਾਂ ਪਈਆਂ ਨੇ, ਬਹੁਤ ਸੁੰਦਰ, ਬਾਹਾਂ ਬੜੀਆਂ ਸੋਹਣੀਆਂ ਨੇ, ਹੋਰ ਛਾਤੀ ਢਿੱਡ ਬੜਾ ਸੁੰਦਰ ਹੈ, ਸਾਰਾ ਕੁਝ ਸੁੰਦਰ ਹੈ, ਤੇ ਲੜਕੀ ਇਹਦੇ ਕਿਹੜੀ ਵੇਖਦੀ ਵੀ ਨਹੀਂ ਹੈ। ਇਹ ਫਿਰ ਘੱਜ ਭੱਜ ਕੇ ਮੂਹਰੇ ਹੋ ਜੇ ਵੀ ਮੇਰੇ ਗੱਲ ਚ ਜੈਮਾਲਾ ਪਾਊਗੀ, ਫਿਰ ਮੂਹਰੇ ਹੋ ਜੇ। ਉਹ ਲੜਕੀ ਕਹਿੰਦੇ ਕਿਉਂ ਬਾਂਦਰ ਵਾਂਗੂ ਟੱਪਦਾ ਫਿਰਦਾ, ਇੱਕ ਪਾਸੇ ਬਹਿ ਜਾ। ਇਸ ਤਰ੍ਹਾਂ ਦੀ ਹਾਲਤ ਜਦੋਂ ਹੋਈ, ਆਪਣਾ ਮੂੰਹ ਵੀ ਵੇਖ ਲਿਆ, ਕਹਿੰਦੀ ਦੇਖਿਆ ਮੂੰਹ ਕਿਹੋ ਜਿਹਾ ਤੇਰਾ। ਤੇ ਉਹਨੇ ਵਿਸ਼ਨੂੰ ਭਗਵਾਨ ਦੇ ਜੈਮਾਲਾ ਗਲ ਵਿਚ ਪਾ ਦਿੱਤੀ। ਜਦੋਂ ਵਿਸ਼ਨੂੰ ਭਗਵਾਨ ਉੱਥੇ ਦੇਖਿਆ ਤੇ ਆਪਣਾ ਮੂੰਹ ਦੇਖਿਆ ਪਾਣੀ ਵਿਚ, ਗੁੱਸੇ ਹੋ ਕੇ ਕਹਿਣ ਲੱਗਿਆ, ਚੰਗਾ ਤਾਂ ਮੇਰੇ ਨਾਲ ਠੱਗੀ ਕੀਤੀ ਹੈ, ਧੋਖਾ ਕੀਤਾ, ਕੋਈ ਸਮਾਂ ਆਵੇਗਾ ਇਸੇ ਇਸਤਰੀ ਪਿੱਛੇ ਤੂੰ ਹਾਏ ਹਾਏ ਕਰਦਾ ਫਿਰੇਗਾ ਜਿਵੇਂ ਮੇਰੀ ਹਾਲਤ ਹੋਈ ਅੱਜ, ਔਰ ਬਾਂਦਰਾਂ ਨੂੰ ਤੈਨੂੰ ਸਾਡੇ ਮੂੰਹ ਵਾਲੇ ਤੇ ਜਾ ਕੇ ਸਹਾਇਤਾ ਕਰਨਗੇ, ਇਹਨਾਂ ਨੂੰ ਫਿਰ ਦੇਵੇਗਾ, ਯਾਦ ਕਰੇਗਾ ਉਹ ਫਲ ਦੇਣ ਵਾਸਤੇ। ਸੋ ਬੰਤਰ ਕੀ ਸੈਨਾ, ਸੋ ਹਨੁਮੰਤਰ ਆਰਾਧਿਆ, ਹਨੁਮਾਨ ਨੂੰ ਯਾਦ ਕੀਤਾ, ਬਾਂਦਰਾਂ ਨੂੰ ਯਾਦ ਕੀਤਾ ਹੈ ਜਦੋਂ ਸੀਤਾ ਨੂੰ ਚੁੱਕ ਕੇ ਲੈ ਗਿਆ ਰਾਵਣ। ਸੰਜੋਗ ਕਰਕੇ ਜੋ ਪਿਛਲੇ ਕਰਮਾਂ ਦੇ ਸੰਜੋਗ ਸਨ ਉਹਨਾਂ ਦੇ ਕਰਕੇ ਆ ਕੇ ਮਿਲਿਆ, ਸੰਜੋਗ ਜਾਂ ਭਲੀ ਪ੍ਰਕਾਰ ਆ ਕੇ ਮਿਲਿਆ ਹੈ ਬਾਂਦਰ ਉਹ ਹਨੁਮਾਨ ਰਾਮ ਚੰਦਰ ਜੀ
ਨੂੰ।
ਉਹਦੇ ਭੁੱਲਾ ਦੈਤ ਨਾ ਸਮਝੀ, ਉਹ ਜਿਹੜਾ ਭੁੱਲਿਆ ਦੈਂਤ ਹੈ ਰਾਕਸ਼ ਰਾਵਣ, ਉਹ ਨੀ ਸਮਝਦਾ ਹੈ ਬਈ ਭਾਈ ਇਹ ਭਗਵਾਨ ਹੈ, ਇਹ ਤਾਂ ਸਾਰੀ ਲਿਆਓ ਵਾਹਿਗੁਰੂ ਪਰਮੇਸ਼ਰ ਦੀ ਹੈ। ਤਿੰਨ ਪ੍ਰਭ ਜੋ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਸਾਰੇ ਕੰਮ ਕਰਤੱਵ ਕੀਤੇ ਹੋਇਆਂ ਨੂੰ ਉਹ ਵੀ ਸਮਝ ਨਾ ਸਕਿਆ।
ਨਾਨਕ ਬੇਪਰਵਾਹ
ਸੋ ਤੋ ਦੇਖੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਸਭ ਬੇਪਰਵਾਹ ਹੈ। ਉਹ ਐਡੇ ਐਡੇ ਵੱਡੇ ਵੱਡੇ ਬੰਦੇ ਨੂੰ ਚੱਕਰਾਂ ਚ ਪਾ ਦਿੰਦਾ ਹੈ, ਭਾਵ ਉਹ ਕੀਤੇ ਹੋਏ ਕਰਮ ਦਾ ਜਿਹੜਾ ਲੇਖ ਹੈ ਉਹ ਮਿਟਦਾ ਨਹੀਂ ਹੈ। ਜਾਂ ਲਕਸ਼ਮਣ ਮੂਹੋ ਸਰਾਪ, ਭਾਵ ਹੋਈ ਕੀ ਹਾਲਤ, ਐਸਾ ਹੋਇਆ ਕਿ ਜਦੋਂ ਇਹ ਬਣੋਬਾਸ ਵਿਚ ਬੈਠੇ ਸੀ ਤੋ ਰਾਵਣ ਨੇ ਛਲ ਕੀਤਾ, ਇੱਕ ਦੈਂਤ ਨੂੰ ਸੋਨੇ ਦਾ ਬਣਾ ਕਰਕੇ ਹਰਨ ਬਣ ਕੇ ਮੂੰਹ ਨੂੰ ਭੱਜ ਕੇ ਸੀਤਾ ਜੀ ਦੀ ਬੈਠੀ ਚਲਿਆ ਜਾ ਰਿਹਾ ਹੈ। ਤੇ ਸੀਤਾ ਨੇ ਜਦੋਂ ਵੇਖਿਆ ਕਹਿਣ ਲੱਗੀ, ਪਤੀ ਦੇਵ ਸੋਨੇ ਨਾਲ ਮਿਲ ਗਿਆ, ਮੈਨੂੰ ਪਕੜ ਕੇ ਲਿਆਓ। ਰਾਮ ਚੰਦਰ ਕਹਿਣ ਲੱਗਾ, ਕਮਲੀਏ ਕਦੇ ਸੋਨੇ ਦੇ ਜਾਨਵਰ ਹੋਇਆ ਕਰਦੇ ਨੇ, ਇਹ ਤਾਂ ਕੋਈ ਛਲ ਹੈ। ਸੋ ਸਾਧ ਸੰਗਤ ਜੀ ਜਦੋਂ ਇਹ ਉਹ ਕਹਿਣ ਲੱਗੀ ਛਲ ਨਹੀਂ, ਮੈਨੂੰ ਨੀ ਗੱਲ ਦਾ ਇਸਦਾ ਪਤਾ, ਉਹਨੂੰ ਪਕੜ ਕੇ ਲਿਆ। ਪਰ ਸੋਨੇ ਦਾ ਸਾਰਾ ਮਿਰਗ ਕੀ ਹੋਣਾ ਗੁਰਮੁਖ ਪਿਆਰਿਓ, ਮਿਰਗ ਦੇ ਸਿੰਘਾਂ ਤੇ ਸੋਨਾ ਚੜਿਆ ਹੋਊਗਾ, ਚੜ ਦਿੱਤਾ ਸੀ, ਭਾਵ ਸੋਨੇ ਦੇ ਸਿੰਘਾਂ ਵਾਲਾ ਮਿਰਗ ਜਾ ਰਿਹਾ ਸੀ ਹਰਨ। ਕਹਿੰਦੇ ਉਹਨੂੰ ਪਕੜ ਕੇ ਲਿਆ ਰਾਮ ਚੰਦਰ, ਕਿਉਂਕਿ ਰਾਜ ਗਹੁ ਕਹਿੰਦੇ ਬਾਲ ਗਹੁ ਤਰੀਆ ਗਹੁ ਇਸਤਰੀ ਦਾ ਗਹੁ ਐਸਾ ਹੁੰਦਾ, ਉਹ ਹੱਟਦੀ ਨੀ ਪਿੱਛੇ, ਵਾਰ ਵਾਰ ਕਹੇਗੀ। ਕਹਿੰਦੇ ਚੰਗਾ ਫਿਰ ਮੈਂ ਜਾਣਾ। ਲਕਸ਼ਮਣ ਨੂੰ ਕਹਿਣ ਲੱਗੇ, ਲਕਸ਼ਮਣ ਦੇ ਗੱਲ ਸੁਣ, ਤੈਂ ਮੇਰੇ ਹੁਕਮ ਬਿਨਾਂ ਕਿਤੇ ਜਾਣਾ ਨਹੀਂ ਹੈ, ਸੀਤਾ ਦੀ ਰਾਖੀ ਤੈਂ ਕਰਨੀ ਹੈ। ਆਪ ਪਿੱਛੇ ਲੱਗਿਆ, ਜਦੋਂ ਕਾਫੀ ਚਿਰ ਨਾ ਮੁੜਿਆ, ਸੀਤਾ ਕਹਿਣ ਲੱਗੀ ਲਕਸ਼ਮਣ ਨੂੰ, ਕਹਿੰਦੇ ਤੂੰ ਵੀ ਜਾ ਸਹਿਤਾ ਤੇ ਕੀਮਤ ਰਾਮ ਚੰਦਰ ਜੀ ਆਏ ਨੀ। ਕਹਿਣ ਲੱਗਿਆ, ਨਹੀਂ ਮਾਤਾ ਜੀ ਮੈਨੂੰ ਹੁਕਮ ਨਹੀਂ ਹੈ ਜਾਣ ਦਾ। ਸਤ ਸੰਗਤ ਜੀ ਭਾਵੇਂ ਪਰਜਾਈ ਸੀ, ਪਰ ਮਾਤਾ ਜੀ ਕਹਿੰਦਾ ਸੀ ਲਕਸ਼ਮਣ ਸੋ ਇਹ ਹੈ ਰਿਸ਼ਤਾ। ਅੱਜ ਕੱਲ ਅਸੀਂ ਕਿਹੜੀ ਅੱਖ ਨਾਲ ਵੇਖਦੇ ਹਾਂ, ਉਧਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਵ ਨਿਵਾਜ ਵੀ ਕਹਿੰਦੇ ਨੇ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣੈ, ਵੇਖ ਵਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸੁਰਤ ਹੋਈ ਰਹਿਤ ਮਾਨ ਗੁਰ ਕਾ ਸਿੱਖ ਸੋਈ। ਤੋ ਗੁਰਬ ਇਹ ਆਪਣਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਸੋ ਰਹਿਤਨਾਮੇ ਦੁਆਰਾ ਦੱਸ ਰਹੇ ਹਨ। ਉਹਦੇ ਕਹਿੰਦਾ, ਮਾਤਾ ਜੀ ਮੈਨੂੰ ਹੁਕਮ ਨਹੀਂ ਜਾਣਦਾ, ਜਦੋਂ ਵਾਰ ਵਾਰ ਕਹੀ ਗਈ, ਕਹਿਣ ਲੱਗਾ ਹੁਕਮ ਤਾਂ ਹੈ ਨੀ, ਪਰ ਆਲੇ ਦੁਆਲੇ ਕੁਆਰ ਕੱਢੀ, ਕਹਿੰਦੇ ਇਸ ਕਾਰ ਤੋਂ ਬਾਹਰ ਨਾ ਹੋਈ, ਤੂੰ ਜਿਹੜਾ ਇਹਦੇ ਅੰਦਰ ਵੜੇਗਾ ਝੁਲਸ ਕੇ ਮਰ ਜਾਵੇਗਾ, ਤੂੰ ਨਾ ਬਾਹਰ ਹੋਈ। ਉਹ ਵੀ ਚਲਿਆ ਗਿਆ ਮਗਰ, ਤੇ ਮਗਰੋਂ ਰਾਵਣ ਨੇ ਛਲ ਕਰਕੇ, ਸੋ ਰਾਵਣ ਜਿਨ ਸੀਤਾ ਜਾਂਦੀ ਡੌਰੂ ਬਾਏ, ਡੌਰੂ ਬਜਾਉਣ ਲੱਗਿਆ, ਸਾਧ ਦਾ ਭੇਕ ਧਾਰ ਕੇ ਚਲਿਆ ਗਿਆ, ਕਹਿੰਦੇ ਬੀਬੀ ਖੈਰ ਪਾ ਦੇ। ਉਹ ਕਹਿਣ ਲੱਗੀ ਗਾਹਾਂ ਆ ਜਾ, ਉਹ ਕਹਿੰਦਾ ਗਾਹ ਤਾਂ ਮੈਂ ਆ ਨਹੀਂ ਸਕਦਾ, ਮੈਨੂੰ ਸੇਕ ਲੱਗਦਾ, ਤੂੰ ਬਾਹਰ ਆ ਕੇ ਖੈਰ ਪਾ ਦੇ। ਜਦੋਂ ਬਾਹਰ ਆ ਕੇ ਖੈਰ ਪਾਉਣ ਲੱਗੀ, ਬਚਨ ਨਹੀਂ ਮੰਨਿਆ, ਤੇ ਫਿਰ ਸਾਧ ਸੰਗ ਜੀ ਉਹ ਪਕੜ ਕੇ ਉਹਨੂੰ ਲੈ ਗਿਆ ਸੀ। ਜਦੋਂ ਮੁੜ ਕੇ ਆਇਆ ਰਾਮ ਚੰਦਰ ਜੀ ਲਕਸ਼ਮਣ ਤੇ ਖੱਬਾ ਹੋ ਕੇ ਕਹਿਣ ਲੱਗਾ, ਤੂੰ ਮਰ ਕਿਉਂ ਨਾ ਜਾਂਦਾ, ਤੋ ਤੂੰ ਸੀਤਾ ਨੂੰ ਛੱਡ ਕੇ ਚਲਿਆ ਗਿਆ। ਲਕਸ਼ਮਣ ਮੂਹ ਸਰਾਪ, ਇਸ ਸਰਾਪ ਦੇ ਨਾਲ ਲਕਸ਼ਮਣ ਦੀ ਮੌਤ ਹੋ ਗਈ, ਭਾਵ ਸਰਾਪ ਨਾਲ ਲਕਸ਼ਮਣ ਮਰ ਗਿਆ ਤੇ ਸੀਤਾ ਨੂੰ ਚੁੱਕ ਕੇ ਲੈ ਗਿਆ ਦਸ਼ਰ ਰਾਵਣ। ਤੇ ਰਾਮ ਚੰਦਰ ਦੀ ਫਿਰ ਇਹੋ ਜਿਹੀ ਹਾਲਤ ਹੋਈ, ਹਨੁਮੰਤਰ ਆਰਾਧਿਆ ਉਸ ਨੂੰ ਆਰਾਧਨਾ ਪਿਆ, ਬਾਂਦਰਾਂ ਦੀ ਸੈਨਾ ਇਕੱਠੀ ਕਰਨੀ ਪਈ, ਇੰਨਾ ਬਲੀ ਹੋ ਕਰਕੇ ਵੀ ਰਾਵਣ ਰਾਮ ਚੰਦਰ ਰੋਂਦਾ ਫਿਰਦਾ ਰਿਹਾ ਔਰ ਜੰਗਲਾਂ ਦੇ ਵਿਚ ਹਾਏ ਸੀਤਾ ਕਰਦਾ ਫਿਰਦਾ ਰਿਹਾ। ਸੋ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੀ ਭਾਈ ਗਤੀ ਨੂੰ ਕੋਈ ਮੇਟ ਨਹੀਂ ਸਕਦਾ ਹੈ, ਵੱਡੇ ਵੱਡੇ ਨਹੀਂ ਮੇਟ ਸਕੇ ਹਨ ਰਾਮ ਚੰਦਰ ਵਰਗੇ ਵੀ। ਕਿਰਤ ਨਾ ਮਿਟੀ ਰਾਮ, ਰਾਮ ਚੰਦਰ ਤੋਂ ਵੀ ਕੀਤੀ ਹੋਈ ਕਿਰਤ, ਭਾਵ ਜਿਹੜਾ ਕਿਸੇ ਨਾਲ ਕੋਈ ਹੇਰਾ ਫੇਰੀ ਕਰਦਾ, ਠੱਗਾ ਬੱਗੀ ਕਰਦਾ, ਧੋਖਾ ਕਰਦਾ, ਉਹ ਮਿਟ ਨਹੀਂ ਸਕਦੀ ਹੈ। ਜੇ ਨਾਰ ਦੇ ਨਾਲ ਇਹਨੇ ਵੀ ਹੇਰਾ ਫੇਰੀ ਕੀਤੀ ਸੀ ਵਿਸ਼ਨੂੰ ਭਗਵਾਨ ਨੇ, ਕਹਿ ਦਿੰਦਾ ਤੂੰ ਵੀ ਭਾਈ ਗੁਰਮੁਖਾ ਸਮਝ ਕੇ ਚੱਲ, ਨਾ ਮੈਂ ਤੈਨੂੰ ਸਰੀਰ ਦੇਣਾ ਅਤੇ ਨਾ ਤੈਥੋਂ ਵਿਆਹੀ ਜਾਣੀ ਹੈ, ਸੋ ਇਹ ਕਹਿ ਦੇਣਾ ਸੀ। ਪਰ ਉਹਨਾਂ ਨੇ ਹੇਰਾ ਫੇਰੀ ਕੀਤੀ, ਸਰੀਰ ਆਪਣਾ ਦੇ ਦਿੱਤਾ, ਮੂੰਹ ਬਾਂਦਰ ਦਾ ਲਾ ਦਿੱਤਾ, ਕੀਤੇ ਹੋਏ ਕਰਮ ਦਾ ਲੇਖ ਮਿਟਿਆ ਨਹੀਂ ਹੈ ਬਿਨਾਂ ਭੋਗੇ ਤੋਂ, ਲੇਖ ਨਾ ਮਿਟੇ ਜੀ ਹੇ ਸਕੀ ਜੋ ਲਿਖਿਆ ਕਰਤਾਰ। ਇਸ ਕਰਕੇ ਮਾੜਾ ਬੀਜ ਕਦੇ ਐਸਾ ਕਰਮ ਕਰੋਈ ਨਾ, ਐਸਾ ਕੰਮ ਮੂਲੇ ਨਾ ਕੀਤੇ ਜਿਸ ਅੰਤ ਪਛੋਤਾ ਹੀ ਹੈ। ਜਿਹਦੇ ਐਡੇ ਐਡੇ ਨਹੀਂ ਮੇਟ ਸਕਦੇ, ਅਸੀਂ ਕਿਹੜੇ ਬਾਗ ਦੀ ਮੂੜੀ ਹਾਂ ਬਈ, ਅਸੀਂ ਬਖਸ਼ੇ ਜਾਵਾਂਗੇ, ਅਸੀਂ ਕਿੰਨੇ ਮਾੜੇ ਕਰਮ ਕਰਕੇ ਅਸੀਂ ਬਖਸ਼ੇ ਜਾਵਾਂਗੇ। ਰਾਮ ਚੰਦਰ ਵਰਗਿਆਂ ਕੋਲੋਂ ਕੀਤੇ ਹੋਏ ਕਰਮ ਦਾ ਫਲ ਨਹੀਂ ਮਿਟਿਆ, ਨਾਲੇ ਮਾਮੂਲੀ ਗੱਲ ਸੀ, ਬਖੌਲੇ ਕੀਤਾ ਸੀ, ਅਸੀਂ ਰੋਜ਼ ਹੀ ਕਰਦੇ ਹਾਂ, ਸੋ ਇਹੋ ਜਿਹੇ ਹੇਰਾ ਫੇਰੀਆਂ ਸਾਡੀ ਕੀ ਹਾਲਤ ਹੋਵੇਗੀ। ਕਿਰਤ ਨਾ ਮਿਟੀ ਰਾਮ, ਰਾਮ ਚੰਦਰ ਦੇ ਕੋਲੋਂ ਕੀਤਾ ਹੋਇਆ ਕਰਮ ਦਾ ਲੇਖ ਮੇਟ ਨਹੀਂ ਸਕਿਆ ਹੈ, ਮਿਟਿਆ ਨਹੀਂ ਹੈ ਉਹਦੇ
ਕੋਲੋਂ। ਜ਼ਹਿਰ ਕੈ ਸਵਾ ਪਹਿ,
ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਸ਼ਹਿਰ ਦੇ ਵਿਚ ਗਏ ਤੇ ਉਥੇ ਕਸਾਈ ਬੱਕਰੇ ਵੱਢ ਰਹੇ ਸੀ, ਮੁਸਲਮਾਨ ਗਊਆਂ ਵੱਢ ਰਹੇ ਸੀ, ਸਵਾ ਪਹਿਰ ਦਿਨ ਚੜਿਆ ਹੋਇਆ ਸੀ। ਮਹਾਰਾਜ ਦੇਖ ਕੇ ਬੜੇ ਦੁਖੀ ਹੋ ਕੇ ਕਹਿਣ ਲੱਗੇ, ਜਾ ਕਹਿੰਦਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਕਹਿੰਦੇ ਲਾਹੌਰ ਸ਼ਹਿਰ ਦੇ ਵਿਚ ਸਵਾ ਪਹਿਰ ਜ਼ਹਿਰ ਕਹਿਰ ਵਰਤਿਆ ਕਰੇਗਾ। ਗੁਰੂ ਨਾਨਕ ਦੇਵ ਜੀ ਤਾਂ ਇਹ ਬਚਨ ਕਹਿ ਕੇ ਚਲੇ ਗਏ, ਮਗਰੋਂ ਉਦੋਂ ਹੀ ਫਿਰ ਆਪਸ ਵਿਚ ਲੜਾਈਆਂ ਹੋਣ ਲੱਗੀਆਂ, ਰੋਜ਼ ਹੀ ਕਹਿਰ ਵਰਤਿਆ ਕਰੇ, ਵੱਡਾ ਟੁੱਕੀ ਹੋਇਆ ਕਰੇ, ਦੋ ਚਾਰ ਪੰਜ ਸੱਤ ਮਰਜਾ ਕਰਨ ਆਪਸ ਵਿਚ ਲੜ ਲੜ ਕੇ, ਇਹੋ ਜਿਹੀ ਹਾਲਤ ਹੁੰਦੀ ਰਹੀ ਔਰ ਹੁੰਦੀ ਕਿੰਨਾ ਚਿਰ ਰਹੀ। ਫਿਰ ਇਹ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਕੋਲ ਲਾਹੌਰ ਦੀਆਂ ਸੰਗਤ ਆਈਆਂ, ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਨਹੀਂ ਭਾਈ ਤੁਸੀਂ ਗੁਰੂ ਕੇ ਫਿਟਕੇ ਹੋਏ ਹੋ, ਤੁਸੀਂ ਬਖਸ਼ੇ ਨਹੀਂ ਜਾਂਦੇ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਕੋਲ ਗਏ, ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ, ਉਨ੍ਹਾਂ ਨੇ ਕੁਝ ਲਵੇ ਲਾਏ ਔਰ ਉਨ੍ਹਾਂ ਨੇ ਬਖਸ਼ਿਸ਼ ਕੀਤੀ। ਫਿਰ ਗੁਰਬਾਣੀ ਵਿਚ ਆਉਂਦਾ ਹੈ, ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ ਤਿੰਨ ਨਿੰਦਕ ਦੁਸ਼ਤਰ ਤਾਰੇ, ਗੁਰ ਚੌਥੀ ਪੀੜੀ ਟੇਕਿਆ ਕਿ ਹੱਥ ਇਨ੍ਹਾਂ ਵਿਚਾਰੇ। ਸੋ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਉਥੇ ਪੈਦਾ ਹੋ ਗਏ, ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਨੇ ਬਖਸ਼ ਦਿੱਤੇ ਕਿ ਹੁਣ ਤੁਹਾਡੀ ਨਗਰੀ ਵਿਚ ਇਕ ਮਹਾਂਪੁਰਖ ਮਹਾਂਬਲੀ ਪੈਦਾ ਹੋ ਗਿਆ, ਇਸ ਕਰਕੇ ਤੁਹਾਨੂੰ ਬਖਸ਼ਦੇ ਹਾਂ। ਉਸ ਦਿਨ ਤੋਂ ਫਿਰ ਉਹ ਸਾਰੀ ਜਿਹੜੀ ਸੀ ਉਥੇ ਕਹਿਰ ਵਰਤਦਾ ਸੀ ਉਹ ਹਟਿਆ, ਨਹੀਂ ਸਵਾ ਪਹਿਰ ਰੋਜ਼ ਉਥੇ ਕਹਿਰ ਵਰਤਦਾ ਸੀ, ਰੋਜ਼ ਆਪਸ ਵਿਚ ਲੜਾਈਆਂ ਵੱਢ ਟੁੱਕ ਹੋ ਜਾਂਦੀ ਸੀ ਆਪਸ ਮੇ, ਬੜੀ ਐਸੀ ਹਾਲਤ ਹੋ ਗਈ ਸੀ। ਕਿਉਂਕਿ ਜਿੱਥੇ ਕੋਈ ਮਹਾਂਪੁਰਸ਼ ਪੈਦਾ ਹੋ ਜਾਵੇ ਉੱਥੇ ਸ਼ਾਂਤੀ ਵਰਜਿਆ ਕਰਦੀ ਹੈ ਔਰ ਜਿੱਥੇ ਕਿਸੇ ਅਪੱਧਰ ਮਾਰੇ ਕਰਮ ਨੂੰ ਉਥੇ ਸਦਾ ਹੀ ਕਹਿਰੇ ਵਰਤਿਆ ਕਰਦਾ ਹੈ। ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਲਾਹੌਰ ਸਾਹਿਬ ਚੂਨਾਮੰਡੀ ਚ ਪੈਦਾ ਹੋ ਗਏ, ਉਹ ਦਿਨ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਗੁਰੂ ਅਮਰਦਾਸ ਜੀ ਨੇ ਲਾਹੌਰ ਦੀਆਂ ਸੰਗਤਾਂ ਨੂੰ ਬਖਸ਼ ਦਿੱਤਾ। ਕਹਿੰਦੇ ਵਿਚਾਰਿਆਂ ਦੇ ਕੀ ਹੱਥ ਹੈ, ਇਹਨਾਂ ਤੋਂ ਗਲਤੀ ਹੋਈ ਹੈ। ਕਹਿੰਦੇ ਤੁਹਾਡੇ ਭਾਈ ਹੁਣ ਗੁਰੂ ਐਡਾ ਵੱਡਾ ਪੈਦਾ ਕੀਤਾ ਤੁਹਾਡੇ ਸ਼ਹਿਰ ਨੇ, ਤੁਹਾਡਾ ਇਹ ਕਹਿਰ ਹਟ ਜਾਵੇਗਾ।
ਮਹੱਲਾ ਤੀਜਾ
ਤੀਜੇ ਪਾਤਸ਼ਾਹ ਬਖਸ਼ਦੇ ਨੇ ਹੁਣ, ਇਹ ਕੀ ਕਹਿੰਦੇ ਹਨ ਸੁਣੋ ਜੀ।
ਸ਼ਹਿਰ ਅੰਮ੍ਰਿਤਸਰ,
ਕਹਿੰਦੇ ਭਾਈ ਜਿਵੇਂ ਲਾਹੌਰ ਸ਼ਹਿਰ ਵੀ ਇਸ ਤਰ੍ਹਾਂ ਮੌਜਾਂ ਕਰੇਗਾ ਜੇ ਅੰਮ੍ਰਿਤਸਰ ਜਿਹੜਾ ਅਸੀਂ ਬੰਨਣਾ ਹੈ, ਆ ਚੌਥੇ ਗੁਰੂ ਨੇ ਅੰਮ੍ਰਿਤਸਰ ਇੱਕ ਵਸਾਉਣਾ ਹੈ ਤੁਹਾਡੇ ਲਾਗੇ ਹੀ, ਤੋਂ 14-15 ਕੋਹ ਤੇ ਜਦੋਂ ਉਹ ਵੱਸ ਗਿਆ ਜਿਵੇਂ ਉਹ ਵੀ ਆਨੰਦ ਨਾਲ ਵਸੇਗਾ ਤੇ ਲਾਹੌਰ ਸ਼ਹਿਰ ਵੀ
ਸਿਫਤੀ ਦਾ ਘਰ,
ਜਿਵੇਂ ਸ੍ਰੀ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਗਿਆ ਨਾ, ਇਸੇ ਤਰ੍ਹਾਂ ਲਾਹੌਰ ਵੀ ਸਿਫਤੀ ਦਾ ਘਰ ਬਣ ਗਿਆ, ਕਿਉਂਕਿ ਗੁਰੂ ਰਾਮਦਾਸ ਦਾ ਜਨਮ ਸਥਾਨ ਜੋ ਹੋਇਆ। ਅੱਜ ਸਾਡਾ ਕਰੋੜਾਂ ਕਰੋੜਾਂ ਵਾਰੀ ਸਿਰ ਨਿਵਦਾ ਲਾਹੌਰ ਸ਼ਹਿਰ ਨੂੰ ਔਰ ਸੰਗਤਾਂ ਦਰਸ਼ਨ ਕਰਨ ਵਾਸਤੇ ਜਾਂਦੀਆਂ ਨੇ। ਇਸ ਕਰਕੇ ਗੁਰਮੁਖ ਪਿਆਰੇ, ਲਾਹੌਰ ਸ਼ਹਿਰ ਜਿੱਥੇ ਗੁਰੂ ਕਾ ਅਵਤਾਰ ਧਾਰਨ ਕੀਤਾ ਗੁਰੂ ਰਾਮਦਾਸ ਜੀ ਨੇ, ਇਸ ਕਰਕੇ ਪੂਜਣ ਯੋਗ ਬਣ ਗਿਆ ਉਹ ਸ਼ਹਿਰ ਵੀ। ਜਿਵੇਂ ਕਹਿੰਦੇ ਅੰਮ੍ਰਿਤਸਰ ਸਿਫਤੀ ਦਾ ਘਰ ਹੋਵੇਗਾ, ਸਿਫਤਾਂ ਕਰਨ ਵਾਲੀ ਦੁਨੀਆਂ ਸਿਫਤਾਂ ਕਰੇਗੀ, ਇਸੇ ਤਰ੍ਹਾਂ ਲਾਹੌਰ ਵੀ ਸਿਫਤੀ ਦਾ ਘਰ ਬਣ ਜਾਵੇਗਾ। ਗੁਰੂ ਅਮਰਦਾਸ ਜੀ ਕਹਿੰਦੇ ਹਨ ਲਾਹੌਰ ਸ਼ਹਿਰ ਪੜਦੇ ਮੁੜ ਕੇ, ਜਾਂ ਲਾਹੌਰ ਸ਼ਹਿਰ
ਅੰਮ੍ਰਿਤਸਰ ਸਿਫਤੀ ਦਾ ਘਰ,
ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਤੋ ਮਹਾਰਾਜ ਸੱਚੇ ਪਾਤਸ਼ਾਹ ਅੰਤਰੀ ਵਕਤ ਵੀ ਹਨ ਇਸੇ ਗੁਰਮੁਖ ਪਿਆਰਿਓ, ਭਾਵ ਲਾਹੌਰ ਸ਼ਹਿਰ ਸਮਝਣੇ ਜ਼ਰਾ ਧਿਆਨ ਨਾਲ, ਸ਼ਹਿਰ ਨਾਮ ਇਹ ਸਰੀਰ ਦਾ ਹੈ ਜਿਹਦੇ ਵਿਚ ਸੋ 9 ਗੋਲਕਾ ਰੂਪੀ ਵੱਡੀਆਂ ਵੱਡੀਆਂ ਹੱਟੀਆਂ ਨੇ, ਔਰ ਹੋਰ ਰੋਮਾ ਆਦਿਕ ਜੋ ਕੂਪ ਹਨ ਇਹ ਬੇਅੰਤ, ਹੋਰ ਇਹਦੇ ਵਿਚ ਬੜੀ ਸਮੱਗਰੀ ਹੈ। ਸੋ ਇਹ ਜਿਹੜਾ ਸਰੀਰ ਰੂਪੀ ਸ਼ਹਿਰ ਹੈ, ਸਰੀਰ ਨੂੰ ਸ਼ਹਿਰ ਜਾਣਨਾ ਕਰੋ, ਸ਼ਹਿਰ ਲਾਹੌਰ ਲਾਓ ਲਗਾ ਇਹਨੂੰ ਕਾਹਦਾ ਹੈ, ਭਾਵ ਲਾਹੌਰ ਹੋਰ ਕਾਹਦਾ ਲਗਾ ਹੈ ਇਸ ਨੂੰ, ਜੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ ਤਾਂ ਇਹਦੇ ਵਿਚ ਲਗਾ ਹੈ ਕਿ ਜ਼ਹਿਰ ਕਹਿਰ ਸਵਾ ਪਹਿਰ, ਸਵਾਏ ਜ਼ਹਿਰ ਕਹਿਰ ਦੇ ਸਵਾ ਪਹਿਰ, ਸਵਾਏ ਜ਼ਹਿਰ ਕਹਿਰ ਤੋਂ ਪਹਿਨਣ ਦੇ ਇਹਦੇ ਪੱਲੇ ਕੱਖ ਨਹੀਂ ਹੈ। ਜੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਜਿਹੜਾ ਇਹ ਸਰੂਰ ਰੂਪੀ ਸ਼ਹਿਰ ਹੈ ਇਹਦੇ ਵਿਚ ਲਗਾ ਹੈ ਕੇਵਲ ਵਿਸ਼ਵਕਾਰਾਂ ਦਾ ਲਗਾ, ਈਰਖਾ ਦਵੈਤ ਦਾ ਲਗਾ, ਨਿੰਦਿਆ ਚੁਗਲੀ ਦਾ ਲਗਾ, ਔਰ ਭਾਈ ਇਹਦੇ ਅੰਦਰ ਬਹੁਤ ਚੀਜ਼ਾਂ ਐਸੀਆਂ ਬਣੀਆਂ ਬੈਠੀਆਂ ਹਨ ਕਿ ਸਵਾਏ ਜ਼ਹਿਰ ਕਹਿਰ ਦੇ ਜ਼ਹਿਰ ਰੂਪੀ ਗੱਲਾਂ ਸੁਣਦਾ, ਗੰਦੀਆਂ ਗੱਲਾਂ ਨਿੰਦਿਆ ਚੁਗਲੀ ਆਦਿ ਜ਼ਹਿਰੀ ਮੂੰਹ ਚੋਂ ਬੋਲਦਾ ਹੈ, ਗੰਦੀਆਂ ਗੱਲਾਂ ਗੰਦੀਆਂ ਗਾਲਾਂ ਕੱਢਣੀਆਂ, ਨਿੰਦਿਆ ਚੁਗਲੀ, ਈਰਖਾ ਕਰਨੀ। ਸੋ ਇਹਦਾ ਲਗਾ ਬਿਨਾਂ ਪ੍ਰਮਾਤਮਾ ਤੋਂ ਵਾਹਿਗੁਰੂ ਪਰਮੇਸ਼ਰ ਤੋਂ ਇਹਦੀ ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਫਿਰ ਇਹ ਬਖਸ਼ਿਆ ਕਿਵੇਂ ਜਾਵੇ ਤਾਂ ਲਾਹੌਰ ਸ਼ਹਿਰ, ਕਹਿੰਦੇ ਜਿਹੜਾ ਇਹ ਸ਼ਹਿਰ ਰੂਪੀ ਸਰੀਰ ਹੈ ਨਾ, ਇਹ ਲਾਹੌਰ ਇਹਨੂੰ ਲਗਾ ਲੱਗ ਸਕਦਾ ਜੇ ਕਿਰਪਾ ਹੋ ਜੇ, ਤੇ ਸਿਰਫ ਅੰਮ੍ਰਿਤਸਰ ਜਿਹੜਾ ਅੰਮ੍ਰਿਤ ਦਾ ਸਰੋਵਰ ਹੈ, ਸਾਧ ਸੰਗਤ ਜਿੱਥੇ ਆਪ ਜੀ ਬੈਠੇ ਹੋ, ਜਿੱਥੇ ਅੰਮ੍ਰਿਤ ਵੀ ਬਾਣੀ ਦੀ ਵਰਖਾ ਹੁੰਦੀ ਹੋਵੇ, ਸਰਨਾਮ ਹੈ ਇਕੱਠੇ ਹੋ ਕਰਕੇ ਬੈਠ ਜਾਣਾ, ਜਿਹੜਾ ਅੰਮ੍ਰਿਤ ਦਾ ਸਰੋਵਰ ਸਾਧ ਸੰਗਤ ਹੈ ਉਹਦੇ ਵਿਚ ਆ ਕੇ ਮਿਲ ਜਾਵੇ ਤਾਂ ਫਿਰ ਸਿਫਤੀ ਦਾ ਘਰ ਬਣ ਸਕਦਾ ਹੈ ਵੀ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਸਰੀਰ ਵੀ ਸਿਫਤੀ ਦਾ ਘਰ ਬਣ ਸਕਦਾ ਹੈ, ਜਾਂ ਜਿਹੜੀ ਸਿਫਤੀ ਦਾ ਘਰ ਹੈ ਸਾਧ ਸੰਗਤ, ਜਿੱਥੇ ਵਾਹਿਗੁਰੂ ਪਰਮੇਸ਼ਰ ਦੀ ਸਿਫਤੀ ਹੋ ਰਹੀ ਹੈ, ਜਿੱਥੇ ਉਹਦਾ ਕੀਰਤਨ ਹੋ ਰਿਹਾ ਹੈ, ਜਿੱਥੇ ਉਹਦੀ ਬਾਣੀ ਪੜ੍ਹੀ ਜਾ ਰਹੀ ਹੈ, ਜਿੱਥੇ ਉਹਦੀ ਬਾਣੀ ਦੀ ਕਥਾ ਕੀਰਤਨ ਹੋ ਰਿਹਾ ਹੈ, ਉਹ ਸਿਫਤੀ ਹੋ ਰਹੀ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ। ਜੇ ਉਸ ਸਾਧ ਸੰਗਤ ਰੂਪੀ ਅੰਮ੍ਰਿਤਸਰ ਵਿਚ ਆ ਜਾਵੇ ਤਾਂ ਇਹਦਾ ਜਿਹੜਾ ਲਗਾ ਹੈ ਵਿਸ਼ਵਕਾਰਾਂ ਦਾ ਇਹ ਸਾਰਾ ਹਟ ਕਰਕੇ ਇਹ ਵੀ ਸਿਫਤੀ ਯੋਗ ਹੋ ਸਕਦਾ ਹੈ। ਸੋ ਇਹ ਇਤਿਹਾਸਕ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ। ਸੋ ਸਾਧ ਸੰਗਤ ਦੀ ਬਾਕੀ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਸੋ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਹੈ। ਕਿਉਂਕਿ ਉਹ ਜੋ ਵੀ ਜਿੰਨੀ ਸਰੀਰ ਸਾਜੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ, ਉਹ ਸਾਰਿਆਂ ਦੇ ਵਿਚ ਵਸਦਾ ਹੈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਸੋ ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਕਰ ਫੂਲਾ। ਸੋ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਘੱਟਾਂ ਵਿਚ ਸਾਰਿਆਂ ਸਰੀਰਾਂ ਵਿਚ ਵਸਦੇ ਹਨ। ਸਹਿ ਬਿਨ ਘੱਟ ਨਾ ਕੋਈ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਸਰੀਰ ਨਹੀਂ ਹੈ, ਚਾਹੇ ਉਹ ਪੰਛੀ ਹੈ, ਚਾਹੇ ਉਹ ਬੰਦਾ ਹੈ, ਚਾਹੇ ਉਹ ਜਾਨਵਰ ਹੈ, ਹਰ ਇੱਕ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ ਸਾਰਿਆਂ ਜੀਵਾਂ ਦੇ ਵਿੱਚ।
ਨਾਨਕ ਤੇ ਸੁਹਾਗਣੀ,
ਗੁਰੂ ਜੀ ਕਹਿੰਦੇ ਭਾਈ ਉਹ ਸੁਹਾਗਣਾ ਵੱਤ ਹੈ, ਉਹ ਜੀਵ ਰੂਪੀ ਇਸਤਰੀ ਸੁਹਾਗਣੀ ਹੈ,
ਗੁਰਮੁਖ ਪ੍ਰਗਟ ਹੋਏ,
ਜਿਨ੍ਹਾਂ ਨੇ ਗੁਰਮੁਖਾਂ ਨੇ ਵਾਹਿਗੁਰੂ ਪਰਮੇਸ਼ਰ ਮੁਖੀ ਗੁਰੂ ਤੋਂ ਲੈ ਕਰਕੇ ਨਾਮ ਦੀ ਦਾਤ ਪ੍ਰਗਟ ਕਰ ਲਿਆ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੁਹਾਗਣੀ ਸਹਿਤ ਗੁਣਾਂ ਦੇ ਹੈ, ਭਾਵ ਜੀਵ ਰੂਪੀ ਇਸਤਰੀ ਸੁਹਾਗਣੀ ਹੈ।
ਜੋ ਤੋ ਪ੍ਰੇਮ ਖਿਲਣ ਕਾ ਚਾਓ,
ਭਾਈ ਲਹਿਣਾ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਗਏ, ਜਿਹੜੇ ਫਿਰ ਗੁਰੂ ਅੰਗਦ ਦੇਵ ਜੀ ਬਣੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਚ ਗਏ ਤਾਂ ਮਹਾਰਾਜ ਕਹਿਣ ਲੱਗੇ ਭਾਈ ਕਿਵੇਂ ਆਇਆ? ਕਹਿੰਦੇ ਜੀ ਆਪਦੀ ਸੋ ਸੇਵਾ ਦੇ ਵਿੱਚ ਹਾਜ਼ਰ ਹੋਇਆ ਹਾਂ। ਮਹਾਰਾਜ ਕਹਿੰਦੇ ਭਾਈ ਸੇਵਾ ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਗੁਰਪੀਰਾਂ ਦੀ ਚਾਕਰੀ ਸੇਵਾ ਕੋਈ ਸੌਖੀ ਨਹੀਂ ਹੁੰਦੀ, ਦੇਖ ਕੇ ਕਰੀ। ਕਹਿਣ ਲੱਗੇ ਨਹੀਂ ਮਹਾਰਾਜ, ਮੈਨੂੰ ਹੁਣ ਆਪਣੇ ਪ੍ਰੇਮ ਵਿੱਚ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਰੱਖ ਲਓ, ਹੁਣ ਮੈਂ ਸੇਵਾ ਵਿੱਚ ਆਇਆ ਹਾਂ। ਮਹਾਰਾਜ ਕਹਿੰਦੇ ਭਾਈ ਕੋਈ ਫੀਸ ਵੀ ਇੱਥੋਂ ਦੀ? ਕਹਿਣ ਲੱਗੇ ਜੋ ਵੀ ਹੋਵੇਗੀ ਸੋ ਮਹਾਰਾਜ ਸੱਚੇ ਪਾਤਸ਼ਾਹ ਅਦਾ ਕਰਾਂਗੇ। ਤਾਂ ਗੁਰੂ ਜੀ ਕਹਿੰਦੇ ਨੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਜੇ ਭਾਈ ਤੈਨੂੰ ਸਾਡੇ ਪ੍ਰੇਮ ਵਿੱਚ ਗੁਰੂ ਕੇ ਪ੍ਰੇਮ ਵਿੱਚ ਖੇਡਣ ਦਾ ਚਾਓ ਹੈ ਮਨ ਵਿੱਚ,
ਸਿਰ ਧਰ ਤਲੀ ਗਲੀ ਮੇਰੀ ਆਓ,
ਇਹ ਭਾਈ ਜਿਹੜੀ ਮੇਰੀ ਇਹ ਗਲੀ ਹੈ ਨਾ, ਇਹ ਰਸਤਾ ਹੈ ਜਿਹੜਾ ਮੇਰਾ, ਪ੍ਰਤੱਖ ਗਲੀ ਵਿੱਚ ਆਪਣਾ ਸਿਰ ਵੱਢ ਕੇ ਤਲੀ ਦੇ ਧਰ ਕੇ ਮੇਰੀ ਗਲੀ ਆ ਸਕਦਾ। ਔਰ ਗੁਰਮੁਖ ਪਿਆਰੋ, ਗੁਰੂ ਕੀ ਬਾਣੀ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖ ਦਿੱਤੀ, ਉਹ ਸਿੱਖਾਂ ਨੇ ਸੱਚ ਵੀ ਕਰਕੇ ਵਿਖਾਈ ਹੈ, ਔਰ ਗੁਰੂ ਨੇ ਆਪ ਵੀ ਪ੍ਰਤੱਖ ਸਿਰ ਵੀ ਵੱਢ ਕੇ ਬਾਬਾ ਦੀਪ ਸਿੰਘ ਦੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥੋਂ ਛਕਿਆ ਸੀ ਅੰਮ੍ਰਿਤ, ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਹੋਈ ਮਾਲਵੇ ਦੀ ਧਰਤੀ, ਬਾਬਾ ਦੀਪ ਸਿੰਘ ਦੀ ਮਾਲਵੇ ਦੀ ਧਰਤੀ ਸ੍ਰੀ ਦਮਦਮਾ ਸਾਹਿਬ ਵਿਚ ਉਥੇ ਸੇਵਾ ਕਰ ਰਹੇ ਸੀ, ਹੈਡ ਗ੍ਰੰਥੀ ਉਥੋਂ ਦੇ ਗ੍ਰੰਥੀ ਥਾਪੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਦੇ ਸਰੋਵਰ ਹਰਿਮੰਦਰ ਸਾਹਿਬ ਦੀ ਬੇਅਦਬੀ ਸੁਣ ਕੇ ਬਾਬਾ ਦੀਪ ਸਿੰਘ ਅਰਦਾਸ ਕਰਕੇ ਚੱਲੇ ਕਿ ਹੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਮੈਂ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਨਹੀਂ ਸਹਾਰ ਸਕਦਾ, ਔਰ ਮੈਂ ਪਰਨ ਕਰਦਾ, ਜਾਂ ਤਾਂ ਮੈਂ ਉਸ ਨੂੰ ਆਜ਼ਾਦ ਕਰਾਵਾਂਗਾ, ਨਹੀਂ ਫਿਰ ਆਪਣਾ ਸੀਸ ਤੁਹਾਡੇ ਚਰਨਾਂ ਵਿਚ ਲਾਵਾਂਗਾ। ਅਰਦਾਸ ਕਰਕੇ ਤੁਰ ਪਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਤਰਕੇ ਚੱਲਿਆ ਮਾਲਵੇ ਚੋਂ, ਨਾਲ ਸਿੰਘ ਇਕੱਠੇ ਹੋਏ, ਫਿਰ ਅੱਗੇ ਮੱਝ ਆ ਗਿਆ, ਉਥੋਂ ਦੇ ਸਿੰਘ ਨਾਲ ਰਲੇ ਦੁਆਬੇ ਦੇ ਆਰਲੇ, ਤੇ ਫਿਰ ਗੋਲਵਰਡ ਦੇ ਸਥਾਨ ਤੇ ਜਾ ਕੇ ਜੋ ਜਾਂਦਿਆਂ ਨੂੰ ਰਸਤੇ ਵਿਚ ਆਉਂਦਾ ਹੈ, ਸੋ ਉਥੇ ਜਾ ਕਰਕੇ ਲਕੀਰ ਖਿੱਚ ਦਿੱਤੀ ਖੰਡੇ ਦੇ ਨਾਲ। ਕਹਿੰਦੇ ਭਾਈ ਜੀ ਨੂੰ ਸੀਸ ਨਹੀਂ ਚਾਹੀਦਾ, ਜਾਨ ਨਹੀਂ ਚਾਹੀਦੀ, ਪ੍ਰਾਣ ਨਹੀਂ ਚਾਹੀਦੇ, ਉਹ ਇਹ ਲੀਕ ਤੋਂ ਪਾਰ ਹੋਇਓ, ਬਾਕੀ ਪਿੱਛੇ ਮੁੜ ਜਾਓ। ਸੋ ਸਾਧ ਸੰਗ ਜਿਹੜੇ ਮਰਜੀ ਵੜੇ ਸੀ ਪਾਰ ਵੀ ਹੋਏ, ਤੋ ਬਾਬਾ ਨਵ ਸਿੰਘ ਜੀ ਨਾਲ ਆ ਰਲੇ, ਤੋ ਜੰਗ ਕਰਦੇ ਹੋਏ ਫਿਰ ਚੱਲੇ ਹਨ। ਸੋ ਆਪ ਜੀ ਨੇ ਕਦੇ ਦਰਸ਼ਨ ਕੀਤੇ ਹੋਣਗੇ ਗੁਰਦੁਆਰਾ ਸਾਹਿਬ, ਜੋ ਬਾਬਾ ਨਵ ਸਿੰਘ ਦਾ ਸ਼ਹੀਦਗੰਜ ਬਣਿਆ ਸੜਕ ਦੇ ਉੱਤੇ ਹੀ, ਤੇ ਥੋੜਾ ਜਿਹਾ ਅੱਗੇ ਜਾ ਕਰਕੇ ਖੱਬੇ ਹੱਥ ਅੰਮ੍ਰਿਤਸਰ ਨੂੰ ਜਾਂਦਿਆਂ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਬਣਿਆ, ਜਿੱਥੇ ਬਾਬਾ ਜੀ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਸੀ, ਉਹ ਸੜਕ ਤੋਂ ਥੋੜਾ ਜਿਹਾ ਖੱਬੇ ਹੱਥ ਕੋਈ 200 ਗਜ ਦੇ ਵਿੱਥ ਨਾਲ ਹੈ। ਬਾਬਾ ਨਵ ਸਿੰਘ ਦੀ ਸਮਾਧ ਸੜਕ ਦੇ ਉੱਤੇ ਹੀ ਹੈ, ਊ ਅਸੀਂ ਬੋਲਣ ਵਿਚ ਉਹਨੂੰ ਬਾਬਾ ਦੀਪ ਸਿੰਘ ਦੀ ਸਮਾਧ ਕਹਿ ਦਿੰਦੇ, ਪਰ ਬਾਬਾ ਨਵ ਸਿੰਘ ਦੀ ਸਮਾਧ ਹੈ। ਸੋ ਸਾਧ ਸੰਗਤ ਜੀ ਉੱਥੇ ਸਿਰ ਕੱਟਿਆ ਗਿਆ। ਫਿਰ ਕਿਸੇ ਸਿੱਖ ਨੇ ਕਿਹਾ, ਮਹਾਰਾਜ ਬਾਬਾ ਜੀ ਆਪ ਜੀ ਨੇ ਪ੍ਰਣ ਕੀਤਾ ਸੀ ਕਿ ਮੈਂ ਆਪਣਾ ਸਿਰ ਗੁਰੂ ਰਾਮਦਾਸ ਦੇ ਚਰਨਾਂ ਵਿਚ ਪ੍ਰਕਰਮਾਂ ਵਿਚ ਜਾ ਕੇ ਲਾਵਾਂਗਾ, ਇੱਥੋਂ ਤਾਂ ਅਜੇ 3 ਵਾਟ ਅੱਗੇ ਹਰਿਮੰਦਰ ਸਾਹਿਬ ਹੈ। ਸੋ ਸਿਰ ਤਲੀ ਤੇ ਚੁੱਕ ਕੇ ਬਿਨਾਂ ਸਿਰ ਤੋਂ ਬਾਬਾ ਜੀ 18 ਸਿਰ ਦਾ ਖੰਡਾ ਬਾਂਹਦੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸੀ। ਇੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਾਓ ਤੋ ਪ੍ਰੇਮ ਖੇਲਣ ਕਾ ਚਾਹੋ, ਭਾਈ ਜੇ ਤੈਨੂੰ ਇਸ ਪ੍ਰੇਮ ਦੇ ਵਿਚ ਖੇਲਣ ਦਾ ਚਾਹੋ ਹੈ ਤਾਂ ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਭਾਈ ਆਪਣਾ ਸੀਸ ਵੱਢ ਕੇ ਤਲੀ ਤੇ ਰੱਖ ਕੇ ਮੇਰੀ ਗਲੀ ਵਿਚ ਆ ਸਕਦਾ ਹੈ, ਅਥਵਾ ਸਿਰ ਕਿ ਜਿਹੜਾ ਹੰਕਾਰ ਰੂਪੀ ਸਿਰ ਹੈ ਨਾ, ਇਸ ਨੂੰ ਨਿਮਰਤਾ ਰੂਪੀ ਤਲੀ ਤੇ ਰੱਖ ਕੇ ਭਗਤੀ ਰੂਪੀ ਗਲੀ ਵਿਚ ਤੁਰਨਾ ਪੈਂਦਾ ਹੈ। ਸੋ ਹੰਕਾਰ ਰੂਪੀ ਸਿਰ ਨਿਮਰਤਾ ਰੂਪੀ ਤਲੀ ਤੇ ਰੱਖ ਕੇ ਭਗਤੀ ਰੂਪੀ ਗਲੀ ਦੇ ਵਿਚ ਆਉਣਾ ਕਰੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਤੁਹਾਨੂੰ ਲੋੜ ਹੈ ਮੇਰੇ ਦਰਸ਼ਨਾਂ ਦੀ,
ਇਸ ਮਾਰਗ ਪੈਰ ਧਰੀਜੈ,
ਜਿਹੜਾ ਇਹ ਭਗਤੀ ਦਾ ਮਾਰਗ ਹੈ ਸਿਰ ਵੱਢ ਕੇ ਦਾਨ ਕਰ ਦੇਣਾ, ਇਸ ਮਾਰਗ ਪੈਰ ਧਰੀਜੈ, ਜਿਹੜਾ ਇਸ ਰਸਤੇ ਪੈਰ ਧਰਦਾ ਹੈ,
ਸਿਰ ਦੀਜੈ ਕਾਨ ਕੀਜੈ,
ਔਰ ਸਿਰ ਦੇ ਕੇ ਵੀ ਕਨੌੜ ਨੀ ਕਰਨੀ ਕੋਈ ਕਿ ਮੈਂ ਬੜਾ ਵੱਡਾ ਦਾਨੀ ਹਾਂ ਮੈਂ ਸਿਰ ਦੇ ਦਿੱਤਾ, ਭਾਵ ਸਿਰ ਦੇ ਕੇ ਵੀ ਕੋਈ ਕਨੌੜ ਨਹੀਂ ਕਰਨੀ ਹੈ। ਸਿਰ ਦੇ ਕੇ ਵੀ ਕਦੇ ਮਨ ਵਿਚ ਹੰਕਾਰ ਹੋ ਮੈਂ ਨਹੀਂ ਪੈਦਾ ਕਰਨਾ ਵੀ ਅਸੀਂ ਐਡੇ ਬਲੀ ਸਿਰ ਦੇ ਦਿੱਤਾ, ਕਿਉਂਕਿ ਸਿਰ ਵੀ ਤਾਂ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੀ ਹੈ ਨਾ, ਆਪਣੀ ਮਰਜ਼ੀ ਨਾਲ ਤਾਂ ਸਿਰ ਵੀ ਨਹੀਂ ਬਣਿਆ। ਤੇਰਾ ਕੀ ਆ ਤੁਝੇ ਕਹਿ ਅਰਪੋ, ਉਸੇ ਦਾ ਬਣਾਇਆ ਸਿਰ ਤੇ ਉਸ ਨੂੰ ਅਰਪਣ ਕਰਦੀ, ਅਸੀਂ ਐਵੇਂ ਹੰਕਾਰ ਚ ਫੁੱਲੇ ਫਰੀਏ। ਫਿਰ ਵੀ ਕਹਿੰਦੇ ਭਾਈ, ਸਿਰ ਦੇ ਕੇ ਵੀ ਕਾਨ ਕਨੌਟ ਨੀ ਕਰਨੀ, ਹੋਮੇ ਨੀ ਕਰਨੀ ਹੈ।
ਨਾਕ ਰਾਲਾ ਦੋਸਤੀ,
ਇੱਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਜਦੋਂ ਸਿਆਲਕੋਟ ਵਿਚ ਪਹੁੰਚੇ ਹਨ। ਗੁਰੂ ਨਾਨਕ ਦੇਵ ਜੀ ਦੋ ਵਾਰੀ ਗਏ ਨੇ ਸਿਆਲਕੋਟ ਵਿਚ, ਇਕ ਵਾਰੀ ਸਤਿਗੁਰੂ ਨਾਨਕ ਸਾਹਿਬ ਜੀ ਉਦੋਂ ਗਏ ਸੀ ਜਦੋਂ ਸਿਆਲਕੋਟ ਦੇ ਵਿਚ ਇਕ ਵੱਡਾ ਭਾਰੀ ਸ਼ਾਹੂਕਾਰ, ਬੜੀ ਭਾਰੀ ਧਨਾੜ, ਬਹੁਤ ਸਾਰੀਆਂ ਉਹਦੇ ਕੋਲ ਜਾਇਦਾਦ ਬਣੀ ਹੋਈ, ਪ੍ਰਾਪਰਟੀ ਬਹੁਤ, ਪਰ ਘਰ ਵਿਚ ਕੋਈ ਪੁੱਤਰ ਨਹੀਂ ਸੀ। ਉਥੇ ਇਕ ਮੁਸਲਮਾਨ ਫਕੀਰ ਰਹਿੰਦਾ ਸੀ, ਹਮਜਾ ਗੌਸ ਉਹਦਾ ਨਾਮ ਸੀ। ਉਹ ਮੁਸਲਮਾਨ ਫਕੀਰ ਦੇ ਕੋਲ ਗਿਆ ਕਿ ਮਹਾਰਾਜ ਕਿਰਪਾ ਕਰਕੇ ਮੈਨੂੰ ਇਕ ਪੁੱਤਰ ਦੀ ਦਾਤ ਬਖਸ਼ ਦਿਓ, ਮੇਰੇ ਘਰ ਵਿਚ ਪੁੱਤਰ ਨਹੀਂ ਹੈ, ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਮੇਰੇ ਘਰ ਵਿਚ ਮਾਇਆ ਭੂਤੀ ਦਾ ਅੰਤ ਨਹੀਂ ਹੈ, ਇਹਨੂੰ ਸਾਂਭਣ ਵਾਲਾ ਵੀ ਕੋਈ ਕਿਰਪਾ ਕਰਕੇ ਦੇ ਦਿਓ। ਤਾਂ ਉਹ ਹਮਜਾ ਗੌਸ ਕਹਿਣ ਲੱਗਿਆ ਵੀ ਪੁੱਤਰ ਇਕ ਨਹੀਂ, ਸਾਡੇ ਨਾਲ ਵਚਨ ਕਰਕੇ ਇਕ ਪੁੱਤਰ ਜਿਹੜਾ ਹੋਊਗਾ ਉਹ ਪਹਿਲਾਂ ਮੈਨੂੰ ਦੇ ਦੀ, ਔਰ ਤੇਰੇ ਚਾਰ ਪੁੱਤਰ ਦਊਂਗਾ ਤੈਨੂੰ ਮੈਂ, ਚਾਰ, ਇਕ ਦੋ ਤਿੰਨ ਤੇ ਚਾਰ ਪੁੱਤਰ, ਪਰ ਇਕ ਪਹਿਲਾਂ ਮੈਨੂੰ ਦੇਈ, ਮਹਾਰਾਜ ਸੱਚੇ ਪਾਤਸ਼ਾਹ ਤੈਨੂੰ ਕਿਰਪਾ ਕਰਨਗੇ। ਹਮਜਾ ਗੌਸ ਨੇ ਵਚਨ ਕਹੇ। ਸ਼ਾਹੂਕਾਰ ਕਹਿਣ ਲੱਗਿਆ ਜੀ ਫਿਰ ਤਾਂ ਗੱਲ ਇਹ ਕੀ ਹੈ, ਜੇ ਤੁਸੀਂ ਸਾਨੂੰ ਚਾਰ ਦੇ ਦਿਓ ਇੱਕ ਤਾਂ ਤੁਹਾਨੂੰ ਅਸੀਂ ਦੇ ਹੀ ਦੇਣਾ, ਜੇ ਸਾਨੂੰ ਦੋ ਵੀ ਦਿੰਦੇ ਤਾਂ ਵੀ ਤੁਹਾਨੂੰ ਇੱਕ ਦੇਣਦੇ, ਜੇ ਇੱਕ ਵੀ ਦਿੰਦੇ ਸਾਡਾ ਤਾਂ ਦੁਨੀਆ 'ਚ ਨਾਂ ਰਹਿ ਜਾਵੇ, ਉਹ ਵੀ ਤੁਹਾਨੂੰ ਅਰਪਣ ਕਰ ਦਿਆਂਗੇ। ਤੋ ਜਦੋਂ ਸਾਧ ਸੰਗ ਦੀ ਲੋੜ ਹੁੰਦੀ ਹੈ ਨਾ, ਦੁਨੀਆ ਕਰਦੀ ਵੀ ਇਸ ਤਰ੍ਹਾਂ ਹੀ ਹੈ, ਤੇ ਜਦੋਂ ਫਿਰ ਗਊ ਮੁੱਕ ਜਾਂਦੀ ਹੈ ਫਿਰ ਉਹ ਬੋਲਦੇ ਵੀ ਨਹੀਂ ਕਈ ਵਾਰੀ। ਸੋ ਹਮਜਾ ਗੌਸ ਦੇ ਨਾਲ ਇਹ ਬਚਨ ਕਰਕੇ ਆ ਗਿਆ, ਪੁੱਤਰ ਉਹਦੇ ਚਾਰ ਹੋ ਗਏ। ਜਦੋਂ ਉਹਨੇ ਮੰਗਿਆ ਵੀ ਤਾਂ ਪੁੱਤਰ ਸਾਨੂੰ ਦੇਣਾ, ਕੀਤਾ ਕੋਈ ਮੁੱਕਰ ਗਿਆ, ਮੈਂ ਤਾਂ ਕਹਿੰਦੇ ਕੀਤਾ ਹੀ ਨਹੀਂ, ਮੈਂ ਨਹੀਂ ਕੀਤਾ ਕਹਿੰਦੇ। ਸੋ ਗੁਰਮੁਖ ਪਿਆਰਿਓ ਇਹੋ ਜਿਹੀ ਹਾਲਤ ਹੈ ਲੋਕਾਂ ਦੀ, ਦੁਨੀਆ ਦੀ। ਸੋ ਪਿਛਲੇ ਚਾਲ ਇੱਕ ਸਾਨੂੰ ਵੀ ਇੱਥੇ ਕਹਿੰਦਾ ਸੀ, ਕਹਿੰਦੇ ਬਾਬਾ ਜੀ ਸਾਡੇ ਘਰ ਚ ਕੋਈ ਬੱਚਾ ਹੁੰਦੇ ਨਹੀਂ, ਸਾਹਮਣੇ ਸਿੰਘ ਬੈਠਾ ਇਹਦੇ ਹੁੰਦੇ ਗੱਲ ਹੋਈ ਸੀ। ਮੈਂ ਕਿਹਾ ਵੀ ਮੈਂ ਤਾਂ ਕੁਝ ਕਰਨ ਜੋਗਾ ਨਹੀਂ, ਆ ਸ਼ਬਦ ਪੜ੍ਹ ਲੈ, ਹੋ ਜਾਵੇਗਾ, ਕਿਰਪਾ ਕਰੇਗਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ। ਉਹ ਸ਼ਬਦ ਉਹਨਾਂ ਨੇ ਪੜ੍ਹਿਆ ਤੇ ਉਹ ਪੁੱਤਰ ਵੀ ਹੋ ਗਿਆ, ਹੁਣ ਮਹੀਨਾ ਕੁ ਸਾਡੇ ਆਇਆਂ ਤੇ ਹੋਇਆ। ਸੋ ਗੁਰਮੁਖ ਪਿਆਰੇ ਨੇ ਚਾਹ ਪਾਣੀ ਵੀ ਨਹੀਂ ਪੁੱਛਿਆ, ਦੇਖਿਆ ਵੀ ਬਾਬਾ ਜੀ ਆਏ ਹੋਏ ਨੇ, ਤੇਰੇ ਮੁੰਡਾ ਹੋਇਆ, ਕਹਿੰਦੇ ਮੁੰਡੇ ਦੇ ਕੁੜੀ ਚ ਕੀ ਫਰਕ ਹੈ ਹੁਣ, ਕਹਿੰਦਾ ਉਦੋਂ ਨਹੀਂ ਕਿਹਾ। ਸੋ ਉਦੋਂ ਹਾਰੇ ਕੱਢਦੇ ਨੇ ਪਹਿਲਾਂ ਲੋਕੀ। ਸੋ ਸਾਧ ਸੰਗਤ ਜੀ ਦੇਣ ਵਾਲਾ ਤਾਂ ਗੁਰੂ ਹੈ, ਅਸੀਂ ਕੁਛ ਨਹੀਂ ਦੇ ਸਕਦੇ ਹਾਂ, ਭਾਵ ਦੇਣਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੈ, ਕੋਈ ਬੰਦੇ ਦੇ ਆਸ ਪਾਸ ਕੋਈ ਗੱਲ ਨਹੀਂ ਹੈ। ਸ਼ਬਦ ਗੁਰੂ ਕੀ ਪੜ੍ਹਿਆ ਸੀ, ਗੁਰੂ ਕੀ ਬਾਣੀ, ਪਰ ਜੇ ਇੰਨੇ ਹੀ ਬ੍ਰਹਮ ਗਿਆਨ ਪਹਿਲਾਂ ਹੀ ਸੀ ਨਾ, ਉਦੋਂ ਇਹ ਸ਼ਬਦ ਪੜ੍ਹਨ ਦੀ ਲੋੜ ਹੀ ਨਹੀਂ ਸੀ, ਵੀ ਲੜਕੀਆਂ ਤੇ ਹੈਗੀ ਸੀ ਪਹਿਲਾਂ। ਪਰ ਕਈ ਗੁਰਮੁਖ ਐਸੇ ਵੀ ਹੁੰਦੇ ਹਨ ਜਿਹੜੇ ਪੁੱਤਰਾਂ ਤੇ ਧੀਆਂ ਵਿਚ ਫਰਕ ਨਹੀਂ ਸਮਝਦੇ, ਕਹਿਣ ਮਾਤਰ ਨੇ ਚੰਗੀ ਤਰ੍ਹਾਂ ਹਨ। ਸੋ ਸਾਧ ਸੰਗਤ ਦੀ ਰਹੋ ਵਿਚਾਰ। ਉਹ ਹਮਜਾ ਗੌਸ ਕਹਿੰਦਾ ਵੀ ਤੇ ਪੁੱਤਰ ਮੇਰੇ ਨਾਲ ਦੇਣਾ ਕੀਤਾ ਸੀ ਤੇ ਦੇਹ ਹੁਣ ਮੁੱਕਰ ਗਿਆ। ਤੇ ਜਦੋਂ ਮੁੱਕਰ, ਹਮਜਾ ਗੌਸ ਨੂੰ ਗੁੱਸਾ ਆ ਗਿਆ, ਕਹਿਣ ਲੱਗਾ ਇਹ ਪਿੰਡ ਏ ਸਾਰਾ ਝੂਠਾ, ਸ਼ਹਿਰ ਏ ਸਾਰਾ, ਔਰ ਉਹਨੂੰ ਗਰਵ ਕਰਨ ਵਾਸਤੇ, ਸਾਰੇ ਪਿੰਡ ਨੂੰ ਨਾਸ਼ ਕਰਨ ਵਾਸਤੇ ਹਮਜਾ ਚਲੀਸਾ ਭੋਰੇ ਵਿਚ ਵੜ ਕੇ ਚਲੀਸਾ ਕਰਨ ਲੱਗਿਆ, ਸ਼ਕਤੀ ਪ੍ਰਾਪਤ ਕਰਨ ਲੱਗਿਆ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਚੋਜੀ ਪ੍ਰੀਤਮ, ਕਿਉਂਕਿ ਮਹਾਤਮਾ ਲੋਕ ਭਾਈ ਜੋ ਕਿਸੇ ਦੇ ਉੱਤੇ ਗੁੱਸਾ ਨਹੀਂ ਕਰਦੇ ਹੁੰਦੇ ਕਦੇ ਵੀ, ਕਿਉਂਕਿ ਦੁਨੀਆਂ ਦੇ ਲੋਕਾਂ ਦਾ ਪਹਿਲਾਂ ਹੀ ਪਤਾ ਵੀ ਇਹਨਾਂ ਨੇ ਮੁੱਕਰ ਵੀ ਜਾਣਾ ਔਰ ਇਹਨਾਂ ਨੇ ਸਭ ਕੁਛ ਕਰਨਾ ਹੈ, ਪਰ ਮਹਾਤਮਾ ਨੇ ਕਦੇ ਇਸ ਗੱਲ ਦੀ ਪ੍ਰਵਾਹ ਕਰਿਆ ਕਰਦੇ ਹੁੰਦੇ। ਸੋ ਸਾਧ ਸੰਗਤ ਜੀ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਏ, ਗੁਰੂ ਜੀ ਨੇ ਆ ਕਰਕੇ ਮਰਦਾਨਾ ਭੇਜਿਆ, ਕਹਿੰਦੇ ਭਾਈ ਬੁਲਾ ਕੇ ਲਿਆ ਉਸ ਨੂੰ। ਸੋ ਜਦੋਂ ਬੁਲਾਉਣ ਗਿਆ ਉਹਦੇ ਚੇਲਿਆਂ ਨੇ ਅੰਦਰ ਜਾ ਨਹੀਂ ਦਿੱਤਾ, ਕਹਿੰਦੇ ਵੀ ਸਾਡੇ ਇਸ ਨੇ ਤਾਂ ਪੀਰ ਨੇ ਚਲੀਸਾ ਰੱਖਿਆ ਨੇ, ਬਾਹਰ ਨਿਕਲਣਾ ਨਹੀਂ, ਚਲੀਹਾ ਰੱਖਿਆ। ਗੁਰੂ ਜੀ ਨੇ ਦੁਬਾਰੇ ਫੇਰ ਭੇਜਿਆ, ਫੇਰ ਜਵਾਬ ਦੇ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਮਰਦਾਨਾ ਕਹਿਣ ਲੱਗਿਆ ਉਹ ਨਹੀਂ ਆਉਂਦਾ ਹੈ, ਮੈਂ ਦੋ ਵਾਰੀ ਸੁਨੇਹਾ ਦਿੱਤਾ, ਉਹ ਤਾਂ ਅੰਦਰ ਹੀ ਜਾਣਦੇ ਕੋਈ। ਮਹਾਰਾਜ ਨੇ ਉਥੋਂ ਹੀ ਕਿਰਪਾ ਕੀਤੀ, ਜਿਹੜੇ ਬੁਰਜ ਵਿਚ ਬੈਠ ਕਰਕੇ ਭੋਰੇ ਵਿਚ ਬਹਿ ਕੇ ਉਹ ਚਲੀਹਾ ਕਰ ਰਿਹਾ ਸੀ, ਸਾਰਾ ਭੋਰਾ ਹੀ ਪਾਟ ਗਿਆ, ਸਾਰਾ ਉੱਡ ਗਿਆ। ਤੇ ਫਿਰ ਹੈਰਾਨ ਜਾ ਹੋ ਗਿਆ ਬਾਹਰ, ਜਦੋਂ ਸੂਰਜ ਦੀ ਧੁੱਪ ਵੇਖੀ, ਕਿਉਂਕਿ ਕਰਨਾ ਸੀ ਕਿਤੇ ਉੱਥੇ ਤਾਰੇ ਵੀ ਨਹੀਂ ਦਿਸਣੇ ਚਾਹੀਦੇ, ਸੂਰਜ ਨਹੀਂ ਦਿਸਣਾ ਚਾਹੀਦਾ, ਇਹ ਕੀ ਕਾਰਨ ਹੋਇਆ? ਦੱਸਿਆ ਚੇਲਿਆਂ ਨੇ ਵੀ ਦੋ ਵਾਰੀ ਕੋਈ ਮਹਾਤਮਾ, ਇੱਕ ਸੰਤ, ਤਿੰਨ ਸਾਧੂ ਆਏ ਬੈਠੇ ਨੇ, ਉਨ੍ਹਾਂ ਨੇ ਕਿਹਾ ਸੀ ਵੀ ਸਾਡਾ ਵੱਡਾ ਸੰਤ ਜੋ ਹੈ ਉਹ ਗੁਰੂ ਨਾਨਕ ਦੇਵ ਜੀ ਹੈ, ਉਹ ਬੁਲਾ ਰਹੇ ਨੇ, ਅਸੀਂ ਉਨ੍ਹਾਂ ਨੂੰ ਮੋੜ ਦਿੱਤਾ। ਕਹਿਣ ਲੱਗਿਆ ਚਲੋ ਚੱਲੀਏ ਫਿਰ, ਜੇ ਐਡੇ ਮਹਾਬਲੀ ਸ਼ਕਤੀ ਵਾਲੇ ਸਨ। ਜਾ ਕੇ ਗੁਰੂ ਕੇ ਚਰਨ ਚ ਨਮਸਕਾਰ ਕੀਤੀ, ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਮੈਂ ਚਲੀਹਾ ਕਰ ਰਿਹਾ ਸੀ, ਤੁਸੀਂ ਕੀ ਕੀਤਾ ਇਹ? ਕਹਿਣ ਲੱਗੇ ਭਾਈ ਚਲੀਹਾ ਤਾਂ ਤੂੰ ਕਰ ਰਿਹਾ ਸੀ, ਤੂੰ ਬਦਨੀਤੀ ਨਾਲ ਕਰ ਰਿਹਾ ਕਿ ਸਾਰਾ ਸ਼ਹਿਰ ਹੀ ਮਾੜਾ ਹੈ, ਬੰਦਾ ਇੱਕ ਮਾੜਾ ਹੋਵੇਗਾ ਦੋ ਹੋਣਗੇ। ਨਹੀਂ ਨਹੀਂ ਮਹਾਰਾਜ, ਕਹਿੰਦੇ ਸਾਰਾ ਸ਼ਹਿਰ ਹੀ ਮਾੜਾ, ਸਾਰੀ ਗਰਕ ਕਰਨਾ ਮੈਂ, ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਨੂੰ ਚਲੀਹਾ ਕਰ ਲੈਣ ਦਿਓ। ਮਹਾਰਾਜ ਕਹਿੰਦੇ ਨਹੀਂ ਭਾਈ, ਸਾਰੇ ਨਹੀਂ ਮਾੜੇ ਹੁੰਦੇ, ਤੈਨੂੰ ਹੁਣੇ ਚੰਗੇ ਵੀ ਦਿਖਾ ਦਿੰਦੇ ਹਾਂ ਇੱਥੋਂ, ਜਿਨ੍ਹਾਂ ਨੇ ਮਰਨਾ ਪਹਿਲੇ ਸੱਚ ਮੰਨ ਰੱਖਿਆ ਉਹਨਾਂ ਨੂੰ ਤੂੰ ਕੀ ਮਾਰੇਗਾ? ਕਹਿਣ ਲੱਗੇ ਮਹਾਰਾਜ ਇਹੋ ਜਿਹਾ ਕੋਈ ਹੈ ਹੀ ਨਹੀਂ, ਕਹਿੰਦੇ ਬਹਿ ਜਾ, ਤੈਨੂੰ ਹੁਣੇ ਦਿਖਾ ਦਿੰਦੇ ਹਾਂ। ਗੁਰੂ ਨਾਨਕ ਨੇ ਮਰਦਾਨੇ ਨੂੰ ਦੋ ਟੱਕੇ ਦਿੱਤੇ ਸੋਨੇ ਦੇ, ਕਹਿੰਦੇ ਜਾ ਵੀ ਸ਼ਹਿਰ ਵਿੱਚੋਂ ਇੱਕ ਦਾ ਸੱਚ ਤੇ ਇੱਕ ਦਾ ਝੂਠ ਖਰੀਦ ਕੇ ਲਿਆ। ਉਹ ਸਾਰੇ ਸ਼ਹਿਰ ਵਿੱਚ ਗਿਆ, ਹੁਣ ਆਮ ਲੋਕ ਕਿੱਥੋਂ ਦੇ ਵੀ ਸੱਚ ਤੇ ਝੂਠ ਸੱਚ ਸੌਦਾ ਆਇਆ ਹੀ ਨਹੀਂ। ਤੇ ਫਿਰਦਾ ਫਿਰਦਾ ਇਹ ਮੂਲ ਚੰਦ ਸੀ ਖੱਤਰੀ, ਉਹਦੀ ਦੁਕਾਨ ਤੇ ਪਹੁੰਚ ਗਿਆ। ਉਸ ਨੇ ਦੋ ਟੱਕੇ ਸੋਨੇ ਦੇ ਰੱਖ ਕੇ ਦੋ ਪਰਚੀਆਂ ਤੇ ਇੱਕ ਤੇ ਲਿਖਤਾ, ਮਰਨਾ ਸੱਚ ਜਿਉਣਾ ਝੂਠ। ਇਹ ਦੋਵੇਂ ਪਰਚੀਆਂ ਲੈ ਕੇ ਮਰਦਾਨਾ ਗੁਰੂ ਨਾਨਕ ਦੇਵ ਜੀ ਚਰਨਾਂ ਵਿੱਚ ਹਾਜ਼ਰ ਹੋਇਆ। ਕਹਿਣ ਲੱਗਿਆ ਮਹਾਰਾਜ ਆਹ ਸੌਦਾ ਦਿੱਤਾ ਹੈ। ਕੌਣ ਹੈ ਭਾਈ? ਕਹਿੰਦੇ ਮੂਲ ਚੰਦ ਖੱਤਰੀ ਹੈ। ਕਹਿੰਦੇ ਵੀ ਸੌਦਾ ਤਾਂ ਠੀਕ ਦਿੱਤਾ ਹੈ। ਉਹ ਹਮਜ਼ਾ ਗੌਸ ਨੂੰ ਕਹਿੰਦੇ ਦੇਖ ਹਮਜ਼ਾ ਗੌਸ, ਜਿਹੜਾ ਨੇ ਪਹਿਲੇ ਹੀ ਮਰਨਾ ਕਬੂਲ ਕਰ ਰੱਖਿਆ ਤੇ ਉਹਨਾਂ ਦਾ ਕੀ ਮਾਰੇਗਾ, ਇਹ ਵੀ ਤਾਂ ਬੰਦਾ ਇਸੇ ਸ਼ਹਿਰ ਵਿੱਚ ਹੈ। ਮਹਾਰਾਜ ਨੇ ਉਹਨੂੰ ਸ਼ਾਂਤੀ ਬਖਸ਼ਿਸ਼ ਕੀਤੀ। ਸੋ ਉਹ ਪੀਰ ਆਪਣਾ ਨਮਸਕਾਰ ਕਰਕੇ ਡੇਰੇ ਜਾ ਕੇ ਕਹਿੰਦਾ ਭਾਜਨ ਕਰ, ਮਹਾਤਮਾ ਨੂੰ ਕਿਸੇ ਨਾਲ ਗੁੱਸਾ ਨਹੀਂ ਕਰਨਾ ਚਾਹੀਦਾ, ਦੁਨੀਆਂ ਦੇ ਕੰਮ ਇਹੋ ਜਿਹੇ ਹੁੰਦੇ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਮਰਦਾਨਾ ਭੇਜਿਆ, ਕਹਿੰਦੇ ਜਾ ਉਹ ਬੁਲਾ ਕੇ ਲਿਆ ਮੂਲ ਚੰਦ ਨੂੰ। ਬੁਲਾ ਕੇ ਲਿਆਂਦਾ, ਕਹਿੰਦੇ ਮੂਲਿਆ ਇਹ ਗੱਲ ਤਾਂ ਗ੍ਰਹਿਣ ਵੀ ਕੀਤੀ ਹੈ ਕਿ ਉੱਤੋਂ ਉੱਤੋਂ ਹੀ ਗੱਲਾਂ ਕਰਦਾ? ਕਹਿੰਦੇ ਨਹੀਂ ਮਹਾਰਾਜ, ਗ੍ਰਹਿਣ ਗੁਣ ਮੈਂ ਕਾਹਦੀ ਕੀਤੀ ਹੈ, ਸੁਣੇ ਸੁਣਾਈਆਂ ਗੱਲਾਂ ਸੁਣੀਆਂ ਵੀ ਮਰਨਾ ਸੱਚ ਤੇ ਜਿਉਣਾ ਝੂਠ, ਉਹ ਲਿਖ ਦਿੱਤੀ। ਮਹਾਰਾਜ ਕਹਿੰਦੇ ਭਾਈ ਜਿੱਥੇ ਸੁਣੀਆਂ ਸੁਣਾਈਆਂ ਨਾ ਤਾਂ ਲਿਖ ਦਿੱਤੀਆਂ, ਉੱਥੇ ਹੁਣ ਗ੍ਰਹਿਣ ਵੀ ਕਰ ਲੈ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਚ ਆਇਆ ਪਿਆ, ਮਹਾਰਾਜ ਆਪ ਹੀ ਕਿਰਪਾ ਕਰੋ। ਚੰਗਾ ਮਹਾਰਾਜ, ਕਹਿੰਦੇ ਸੇਵਾ ਕਰਿਆ ਕਰ। ਭਾਈ ਸੇਵਾ ਕਰਨ ਲੱਗਿਆ, ਜਦੋਂ ਗੁਰੂ ਨਾਨਕ ਦੇਵ ਜੀ ਜਾਣ ਲੱਗੇ, ਕਹਿੰਦੇ ਮਹਾਰਾਜ ਮੈਂ ਵੀ ਨਾਲੇ ਚੱਲੂਗਾ। ਕਹਿੰਦਾ ਦੇਖ ਲਿਆ ਭਾਈ, ਤੇਰੀ ਮਰਜ਼ੀ ਹੈ। ਸੋ ਉਥੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਗਿਆ, ਗਾਂ ਪਿਸ਼ਾਵਰ ਦੇ ਇਲਾਕੇ ਚ ਪਹੁੰਚੇ ਤੇ ਉਥੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਮੂਲਿਆ ਤੇਰੇ ਵਿਰੋਧੀਆਂ ਨੇ ਈਰਖਾ ਦੇ ਨਾਲ ਤੇਰੇ ਘਰ ਵਾਲੇ ਨੂੰ ਜਾ ਕੇ ਕਹਿ ਦਿੱਤਾ ਵੀ ਮੂਲਾ ਚੜਾਈ ਕਰ ਗਿਆ, ਮਰ ਗਿਆ ਭਾਵ। ਹੁਣ ਤੇਰੇ ਘਰ ਵਾਲੇ ਨੇ ਸ਼ਮਸ਼ਾਨ ਘਾਟ ਵਿਚ ਲੱਕੜਾਂ ਸੁੱਟ ਕੇ ਚਿਖਾ ਤਿਆਰ ਕਰ ਰੱਖੀ ਹੈ ਔਰ ਉਹ ਸਤੀ ਹੋਣ ਵਾਸਤੇ ਤਿਆਰ ਹੈ, ਜੇ ਬਚਾਈ ਜਾਂਦੀ ਹੈ ਬਚਾ ਲੈ, ਜੇ ਮੋਹ ਦਾ ਤਿਆਗ ਕਰਤਾ ਫਿਰ ਤੂੰ ਸਾਡੇ ਨਾਲ ਰਹੋ। ਬਸ ਚੀਕਾਂ ਲਿਕੜ ਗਿਆ ਮੂਲਾ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਉਸਦਾ ਤਾਂ ਘਰੇ ਉੱਜੜ ਜਾਵੇਗਾ, ਉਹ ਤਾਂ ਬਹੁਤ ਚੰਗੀ ਹੈ, ਮੈਂ ਨਹੀਂ ਉਹਦੇ ਬਿਨਾਂ ਬਚ ਸਕਦਾ, ਕਿਰਪਾ ਕਰੋ ਹੁਣ ਮੈਂ ਪਹੁੰਚਾ ਕਿਵੇਂ ਏਡੀ ਛੇਤੀ। ਮਹਾਰਾਜ ਕਹਿੰਦੇ ਚੰਗਾ, ਜੇ ਜਾਣਾ ਮੀਚ ਅੱਖਾਂ ਅੱਖਾਂ ਮੀਚੀਆਂ ਤੇ ਮੂਲਾ ਜਿਉਂਦਾ ਚੱਲਿਆ ਕਿ ਤੂੰ ਮਰਨ ਨੂੰ ਬਚ ਗਈ। ਕਹਿੰਦੀ ਦੇਖ ਪਤੀ ਦੇਵ, ਇਦੂ ਮੁੜ ਕੇ ਨਾ ਕਦੇ ਚੱਲਿਆ ਜੇ ਮੇਰੀ ਬੁਰੀ ਹਾਲਤ ਹੋ ਗਈ ਸੀ। ਕਹਿਣ ਲੱਗੇ ਚੰਗਾ। ਹੁਣ ਗੁਰੂ ਨਾਨਕ ਦੇਵ ਜੀ ਦੂਜੀ ਵਾਰ ਫੇਰ ਜਦੋਂ ਮਰਦਾਨਾ ਚੜਾਈ ਕਰ ਗਿਆ, ਉਹਦੀ ਸਮਾਧ ਬਣਾ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਲੇ ਦੇ ਨਾਲ ਤੁਰਿਆ, ਇੰਤਦਾਹ ਵਿਚੋਂ ਸਿਆਲਕੋਟ ਫੇਰ ਆ ਗਿਆ। ਤੇ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਹਿਣ ਲੱਗੇ ਆਪਣਾ ਦਰਖਤ ਲਈ ਬੈਠੇ ਨੇ ਆਪਣਾ ਕਹਿੰਦੇ ਇੱਥੇ ਮੂਲਾ ਇੱਕ ਪਿਆਰਾ ਦੁਨਿਆਵੀ ਮਿੱਤਰ ਹੈ ਉਹਨੂੰ ਬੁਲਾ ਕੇ ਲਿਆ ਮਿਲ ਲਈਏ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਥੇ ਬੈਠੇ ਬੈਠੇ ਬਾਲਾ ਜਦੋਂ ਜਾਣ ਲੱਗਿਆ ਨਾਲ ਆਪ ਵੀ ਤੁਰ ਪਏ ਜਾ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਉਂਦੇ ਵੇਖੇ ਉਹਦੇ ਘਰ ਵਾਲੇ ਨੇ ਚੁਬਾਰੇ ਚੋਂ ਨਿਗਾਹ ਮਾਰ ਲਈ ਕਹਿਣ ਲੱਗੇ ਉਹੀ ਸਾਧ ਸੰਤ ਫੇਰ ਆ ਗਏ ਕਿਤੇ ਫੇਰ ਨਾ ਲੈ ਜਾਣ। ਉਹਨੂੰ ਕਹਿਣ ਲੱਗੀ ਫੇਰ ਆ ਗਏ ਤੈਨੂੰ ਲੈ ਨਾ ਜਾਣ ਕਿਤੇ ਪਹਿਲਾਂ ਮਸਾਂ ਬਚੀਆਂ ਤੂੰ ਲੁਕ ਜਾ ਅੰਦਰ। ਉਹ ਥੱਲੇ ਉਤਰ ਕੇ ਪਾਥੀਆਂ ਦੇ ਘੀਰੇ ਵਿਚ ਤੇ ਸਤਿਗੁਰੂ ਨਾਨਕ ਦੇਵ ਜੀ ਦੀਨ ਦੁਨੀਆਂ ਦੇ ਮਾਲਕ ਆਵਾਜ਼ ਮਾਰਦੇ ਨੇ ਮੂਲਿਆ ਮੂਲਿਆ ਆਵਾਜ਼ਾਂ ਮਾਰੀਆਂ। ਘਰ ਵਾਲੀ ਕਹਿਣ ਲੱਗੇ ਜੀ ਉਹ ਤਾਂ ਹੈ ਨੀ ਘਰੇ। ਮਹਾਰਾਜ ਕਹਿਣ ਲੱਗੇ ਭਾਈ ਤੁਸੀਂ ਉਹਨੂੰ ਸੁਨੇਹਾ ਦੇ ਦਿਓ ਮੈਂ ਆਇਆ ਮਿਲਣ ਵਾਸਤੇ। ਕਹਿੰਦੀ ਜੀ ਤੁਹਾਨੂੰ ਦੱਸਿਆ ਵੀ ਹੈ ਨੀ ਕਿਤੇ ਗਿਆ ਹੋਇਆ। ਚੰਗਾ ਮਹਾਰਾਜ ਕਹਿੰਦੇ ਜੇ ਹੈ ਨੀ ਤੇ ਹੈ ਹੀ ਨੀ ਫਿਰ ਭਾਈ ਫਿਰ ਨਹੀਂ ਹੋਵੇਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਯੋਂ ਕਹਿ ਕੇ ਬਾਹਰ ਦਰਖਤ ਥੱਲੇ ਬਹਿ ਗਏ ਜਾ ਕੇ। ਉਹ ਗਹੀਰੇ ਵਿਚੋਂ ਨਿਕਲਿਆ ਸੱਪ ਤੇ ਮੂਲੇ ਦੇ ਡੰਗ ਮਾਰਿਆ ਭੱਜੇ ਬਾਹਰ ਆਇਆ ਕਹਿੰਦਾ ਬੇਭਾਗੇ ਮੈਨੂੰ ਮਾਰਤਾ ਗੁਰਾਂ ਤੋਂ ਬੇਮੁੱਖ ਕਰਕੇ ਹੁਣ ਨਾਲੇ ਤੇਰਾ ਝੂਠ ਦਾ ਫਲ ਔਰ ਨਾਲੇ ਤੂੰ ਪਛਤਾਵੇਂਗੇ ਨਾਲੇ ਮੈਨੂੰ ਮਾਰਤਾ। ਛੇਤੀ ਕਰੋ ਮੈਨੂੰ ਗੁਰੂ ਦੇ ਚਰਨਾਂ ਚ ਲੈ ਚੱਲੋ। ਲੋਕਾਂ ਨੂੰ ਪਤਾ ਲੱਗਿਆ ਵੀ ਮਹਾਤਮਾ ਮਿਲਣ ਵਾਸਤੇ ਆਏ ਸੀ ਮੂਲਾ ਲੁਕ ਗਿਆ ਇਹ ਭਾਣਾ ਵਰਤ ਗਿਆ। ਚੱਕਿਆ ਲੋਕਾਂ ਨੇ ਚੁੱਕ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਲੈ ਗਏ। ਬੇਨਤੀ ਕੀਤੀ ਮਹਾਰਾਜ ਕਿਰਪਾ ਕਰ ਦਿਓ। ਮੂਲਾ ਵੀ ਬੇਨਤੀਆਂ ਕਰਦਾ ਮਹਾਰਾਜ ਬਖਸ਼ ਲਓ ਔਰ ਉਹਦੇ ਘਰ ਵਾਲੀ ਬੇਨਤੀਆਂ ਕਰਦੀ ਹੈ ਮਹਾਰਾਜ ਬਖਸ਼ ਲਓ। ਕਹਿਣ ਲੱਗੇ ਬੀਬੀ ਇਹ ਤੇਰੇ ਝੂਠ ਦਾ ਫਲ ਤੈਨੂੰ ਮਿਲ ਰਹੀ ਹੈ ਤਾਂ ਇਹ ਝੂਠ ਬੋਲਿਆ ਨਾ ਉਹਦਾ ਫਲ ਤੈਨੂੰ ਮਿਲੇਗਾ ਕਿ ਹੁਣ ਤੂੰ ਮੂਲਾ ਕਹਿੰਦੀ ਹੈ ਨੀ ਹੁਣ ਹੈ ਹੀ ਨੀ ਸਾਰੀ ਜ਼ਿੰਦਗੀ ਤੜਪਦੀ ਰਹੀ ਹੁਣ। ਔਰ ਮੂਲੇ ਨੂੰ ਕਹਿਣ ਲੱਗਿਆ ਗੁਰੂ ਤਾਂ ਬੇਮੁੱਖ ਹੋ ਗਿਆ ਸੀ ਪਰ ਇੱਕ ਕਰਦੇ ਆ ਭਾਈ ਸਾਰੀ ਸੰਗਤ ਨੂੰ ਅੰਤ ਸਮੇਂ ਫਿਰ ਇੱਥੇ ਲੈ ਕੇ ਆ ਗਏ ਚਰਨਾਂ ਵਿਚ ਤੈਨੂੰ ਬਖਸ਼ਾਂਗੇ ਜ਼ਰੂਰ ਪਰ ਬਖਸ਼ਾਂਗੇ ਤੈਨੂੰ ਦਸਵੇਂ ਜਾਮੇ ਚ ਆ ਕਰਕੇ। ਉਹਨਾਂ ਚਿਰ ਤੂੰ ਕਈ ਜਨਮ ਭੋਗੇਗਾ ਕਦੇ ਸਾਹਾ ਬਣੇਗਾ ਕਦੇ ਹਰਨ ਬਣੇਗਾ ਕਦੇ ਖੋਤਾ ਬਣੇਗਾ ਕਦੇ ਕਾਂ ਬਣੇਗਾ ਕਦੇ ਸੱਪ ਬਣੇਗਾ ਜੁਨੀਆਂ ਭੁਗਤਾ ਫਿਰੇਗਾ ਦਸਵੇਂ ਜਾਮੇ ਚ ਆ ਕੇ ਤੈਨੂੰ ਬਖਸ਼ਾਂਗੇ ਮਹਾਰਾਜ ਕਹਿਣ ਲੱਗੇ। ਹੁਣ ਸਾਧ ਸੰਗਤ ਜੀ ਦਸਵੇਂ ਜਾਮੇ ਚ ਸ੍ਰੀ ਹਜ਼ੂਰ ਸਾਹਿਬ ਸ਼ਿਕਾਰ ਘਾਟ ਗੁਰਦੁਆਰਾ ਬਣਿਆ ਉਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਮੂਲੇ ਦਾ ਸ਼ਿਕਾਰ ਕਰਕੇ ਉਹਨੂੰ ਬਖਸ਼ਿਆ ਸੀ ਔਰ ਮੂਲੇ ਦਾ ਸਰੂਪ ਜਦੋਂ ਇੱਕ ਕਰਮ ਕਾਂਡੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਕਰਨ ਵਾਸਤੇ ਗਿਆ ਕਹਿੰਦੇ ਗੁਰੂ ਜੀ ਸੁਣੇ ਸੀ ਪਰ ਉਧਰੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਬਾਜ ਛੱਡ ਕੇ ਸਹਿ ਨੂੰ ਪਕੜ ਲਿਆ ਔਰ ਸਹਿ ਨੂੰ ਜਦੋਂ ਮਾਰਿਆ ਕੋਹ ਕੋਹ ਕੇ ਤੇ ਗੁਰੂ ਜੀ ਹੱਸ ਰਹੇ ਨੇ। ਉਹ ਕਰਮ ਕਾਂਡੀ ਦੇ ਮਨ ਵਿਚ ਬੜੀ ਆਈ ਕਹਿੰਦੇ ਆਪਾਂ ਤਾਂ ਐਵੇਂ ਆ ਗਏ ਦਰਸ਼ਨ ਕਰਨ ਵਾਸਤੇ ਇਹ ਕਿਹੜਾ ਗੁਰੂ ਹੈ ਤਾਂ ਜਾਨਵਰਾਂ ਨੂੰ ਕਿਵੇਂ ਮਰਦਿਆਂ ਨੂੰ ਵੇਖ ਕੇ ਹੱਸ ਰਿਹਾ। ਸੋਚੇ ਹੀ ਸੋਚ ਰਿਹਾ ਸੀ ਇਹਨੇ ਉਹ ਜਦ ਸਹਿ ਦੀ ਜਾਨ ਪੂਰੀ ਨਿਕਲ ਗਈ ਉਹਦੇ ਵਿਚੋਂ ਮੂਲੀ ਦਾ ਸਰੂਪ ਰੂਹ ਨਿਕਲ ਕੇ ਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ ਔਰ ਬਵਾਨਾਂ ਦੇ ਚੜ ਕੇ ਉਹ ਸਹਾ ਜਦੋਂ ਚੜ ਕੇ ਗਿਆ ਸੱਚਖੰਡ ਨੂੰ ਵਰਖਾ ਹੋਈ ਫੁੱਲਾਂ ਦੀ ਉਹ ਆ ਕੇ ਚਰਨੀ ਡਿੱਗ ਪਿਆ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਚੋਜਨ ਮੈਂ ਸਮਝ ਨਹੀਂ ਸਕਿਆ ਇਹ ਕਾਰਨ ਕੀ ਸੀ ਕਹਿੰਦੇ ਇਸੇ ਤੋਂ ਪੁੱਛ ਲੈ ਭਾਈ। ਰੋਕ ਕੇ ਮਹਾਰਾਜ ਨੇ ਦੱਸਿਆ ਸਾਰੀ ਸੰਗਤ ਨੇ ਪੁੱਛਿਆ ਕਹਿਣ ਲੱਗੇ ਮੈਂ ਪਹਿਲੇ ਜਾਮੇ ਚ ਗੁਰੂ ਨਾਨਕ ਤੋਂ ਬੇਮੁੱਖ ਹੋਇਆ ਮੂਲਾ ਹਾਂ ਦੋ ਢਾਈ ਸੌ ਸਾਲ ਮੈਨੂੰ ਹੋ ਗਏ ਭਟਕਦੇ ਨੂੰ ਉਹ ਕਿਰਪਾ ਕੀਤੀ ਹੈ ਮੇਰੇ ਤੇ ਹੁਣ ਵੀ ਮੇਰੇ ਕੀਤੇ ਕਰਮ ਦਾ ਫਲ ਭੁਗਤ ਕੇ ਮੈਨੂੰ ਅੱਜ ਮੁਕਤੀ ਮਿਲ ਰਹੀ ਹੈ। ਸੋ ਜੈ ਜੈਕਾਰ ਦੇ ਜਕਾਰੇ ਬੋਲਦੇ ਸੋ ਮੂਲਾ ਸੱਚਖੰਡ ਨੂੰ ਚਲਿਆ ਗਿਆ। ਸੋ ਸਾਧ ਸੰਗਤ ਜੀ ਉਸ ਦਿਨ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਲੋਕ ਉਚਾਰਿਆ ਨਾਲ ਕਰਾੜਾਂ ਦੋਸਤੀ ਕਰਾੜ ਜਿਹੜੇ ਬਾਣੀਏ ਭਾਵ ਜਿਨ੍ਹਾਂ ਨੇ ਮਾਇਆ ਨਾਲ ਪ੍ਰੀਤੀ ਇਹਨਾਂ ਦੋਸਤੀ ਕੁਛ ਨਹੀਂ ਹੈ
ਕੂੜੇ ਕੁੜੀ ਪਾਏ।
ਮਹਾਰਾਜ ਕਹਿੰਦੇ ਕੂੜੇ ਕੁੜੀ ਝੂਠਿਆਂ ਦੀ ਝੂਠੀ ਦੋਸਤੀ ਹੁੰਦੀ ਹੈ ਕਰਾੜਾਂ ਦੀ ਦੋਸਤੀ ਕੁਛ ਨਹੀਂ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ
ਵਰਨ ਜਾਪੇ ਮੂਲਿਆ
ਮੂਲਿਆ ਤੈਨੂੰ ਮਰਨੇ ਦਾ ਪਤਾ ਹੀ ਨਹੀਂ ਕਿੱਥੇ ਤੇਰੀ ਮੌਤ ਆ ਜਾਣੀ ਹੈ ਕਿਸ ਥਾਂ ਤੇ ਤੇਰੀ ਮੌਤ ਆਣੀ ਹੈ ਮੂਲਿਆ ਤੈਨੂੰ ਪਤਾ ਹੀ ਨਹੀਂ ਹੈ। ਲੋਕਿਆ ਤਾਂ ਸੀ ਕਿ ਗੁਰੂ ਤੋਂ ਬੇਮੁੱਖ ਹੋ ਕੇ ਫਿਰ ਉੱਥੇ ਤੇਰੀ ਮੌਤ ਨੇ ਤੈਨੂੰ ਪ੍ਰੇਰ ਲਿਆ ਉਸ ਪਾਸੇ ਨੂੰ ਇਸ ਕਰਕੇ ਮੂਲਿਆ ਤੈਨੂੰ ਪਤਾ ਹੀ ਨਹੀਂ ਕਿੱਥੇ ਤੇਰੀ ਮੌਤ ਆ ਜਾਣੀ ਹੈ। ਨਾਲ ਕਰਾੜਾਂ ਦੋਸਤੀ ਭਾਵ ਜਿਹੜੇ ਕਰੜੇ ਸੁਭਾਅ ਵਾਲੇ ਨੇ ਕਠੋਰ ਸੁਭਾਅ ਵਾਲੇ ਹਨ ਜਿਨ੍ਹਾਂ ਦੇ ਮਨ ਵਿਚ ਕਠੋਰਤਾ ਆਈ ਹੈ ਤਿਣਕੇ ਚਿੱਤ ਕਠੋਰ ਹੈ ਸੋ ਬਹਿ ਨਾ ਸਤਿਗੁਰ ਪਾਸ ਜਿਨ੍ਹਾਂ ਦੇ ਚਿੱਤ ਕਠੋਰ ਨੇ ਉਹ ਗੁਰੂ ਕੋਲ ਕਦੇ ਆਉਂਦੇ ਨਹੀਂ ਹਨ। ਮਹਾਰਾਜ ਕਹਿੰਦੇ ਕਰੜੇ ਕਠੋਰ ਸੁਭਾਅ ਵਾਲੇ ਨਾਲ ਦੋਸਤੀ ਕੂੜਿਆਂ ਦੀ ਝੂਠਿਆਂ ਦੀ ਝੂਠੀ ਦੋਸਤੀ ਹੈ ਔਰ ਇਹੋ ਜਿਹੇ ਝੂਠਿਆਂ ਦੀ ਦੋਸਤੀ ਵਿਚ ਕੁਛ ਨਹੀਂ ਨਿਕਲਦਾ ਔਰ ਮਰਨ ਨਾ ਜਾਪੇ ਮੂਲਿਆ ਮੂੜਿਆ ਤੈਨੂੰ ਮਰਨ ਦਾ ਪਤਾ ਹੀ ਨਹੀਂ ਤੇਰੀ ਮੌਤ ਕਿੱਥੇ ਆਉਣੀ ਹੈ, ਆਵੇ ਕਿਤੇ ਥਾਏ ਕਿਸ ਥਾਂ ਤੇ ਮੌਤ ਆਉਣੀ ਹੈ, ਤੈਨੂੰ ਪਤਾ ਹੀ ਨਹੀਂ ਬੇਮੁਖ ਹੋ ਕੇ ਮਰ ਗਿਆ ਗੁਰਾਂ ਤੋਂ।
ਅਗਿਆਨ ਪੂਜਾ,
ਜਿਹੜੇ ਗਿਆਨ ਤੋਂ ਹੀਣੇ ਨੇ ਅਗਿਆਨੀ ਪੁਰਸ਼, ਉਹ ਅਗਿਆਨ ਦੀ ਪੂਜਾ ਕਰਦੇ ਹਨ, ਭਾਵ ਅਗਿਆਨਤਾ ਦੇ ਵਿੱਚ ਹੋ ਕਰਕੇ ਉਹ ਪੂਜਾ ਕਰਦੇ ਨੇ। ਕਾਹਦੀ? ਇੱਥੇ ਦੇਖਦੇ ਹੀ ਹੋ ਕਈ ਇੱਥੇ ਪੂਜਾ ਪੁਲਿਸ ਵਾਲਿਆਂ ਦੀ ਕਰਦੇ ਨੇ, ਜਦੋਂ ਦੇ ਅਫਸਰ ਆ ਜਾਣ ਉਹਦੀ ਪੂਜਾ ਕਰਨ ਵਾਸਤੇ ਜਾਣਗੇ, ਗੁਰਕੇ ਸਿੱਖਾਂ ਦੀ ਪੂਜਾ ਨਹੀਂ ਕਰ ਸਕਦੇ, ਔਰ ਲੀਡਰਾਂ ਦੀ ਪੂਜਾ ਕਰਨਗੇ, ਸਰਕਾਰ ਦੀ ਪੂਜਾ ਕਰਨਗੇ, ਜਾਂ ਫਿਰ ਭਾਈ ਜੀ ਤੋਂ ਡਰ ਲੱਗਦਾ ਉਹਦੀ ਪੂਜਾ ਕਰਨਗੇ, ਪੈਸਾ ਦੂਜੇ ਪਾਸੇ ਕਰਨਗੇ, ਜਾਂ ਫਿਰ ਸ਼ਰਾਬੀਆਂ ਕਬਾਬੇ ਦੀ ਪੂਜਾ ਕਰਨਗੇ। ਕਹਿੰਦੇ ਜੀ ਕੀ ਕਰੀਏ, ਚ ਫਿਰ ਕੋਈ ਮਿਲਣ ਵਾਲਾ ਆ ਜਾਂ ਸੱਜਿਆ ਨਹੀਂ ਜਾਂਦਾ ਹੈ, ਅੱਜ ਤਾਂ ਛੱਡ ਦਈਏ ਫਿਰ ਉਹ ਸੇਵਾ ਨਹੀਂ ਹੋ ਸਕਦੀ ਹੈ, ਸੋ ਇਹ ਪੂਜਾ ਕਰਦੇ ਨੇ। ਸੋ ਗੁਰਮੁਖ ਪਿਆਰਿਓ, ਗਿਆਨੀਆਂ ਦੀ, ਅਗਿਆਨੀ ਲੋਕਾਂ ਦੀ, ਬੇਸਮਝਾਂ ਦੀ, ਅਗਿਆਨ ਦੀ ਪੂਜਾ ਹੈ, ਬੇਸਮਝੀ ਦੀ ਪੂਜਾ ਕਰਦੇ ਹਨ।
ਅੰਧ ਵਰਤਾਵਾ ਭਾਵ ਦੂਜਾ,
ਉਹਨਾਂ ਦੇ ਅੰਦਰ ਦ੍ਵੈਤ ਭਾਵਨਾ ਬਣੀ ਹੋਈ ਹੈ ਤੇ ਅੰਧ ਦਾ ਵਰਤਾਰਾ, ਅੰਨੇ ਪੁਰਖ ਅੰਨੇ ਵਰਤਾਰਾ ਕਰ ਰਹੇ ਹਨ, ਬੇਸਮਝੀ ਦੇ ਕਾਰਨ, ਅਗਿਆਨਤਾ ਦੇ ਕਾਰਨ। ਅੱਜ ਵੀ ਇੱਕ ਨੂੰ ਕਿਹਾ ਵੀ ਸ਼ਰਾਬ ਛੱਡਦੇ, ਘਰ ਵਿਚ ਕਹਿੰਦੇ ਕੋਈ ਬੱਚਾ ਨੀ, ਮਹਾ ਭਾਈ ਤੂੰ ਨਾਮ ਜਪ ਲਿਆ ਕਰ, ਸ਼ਬਦ ਪੜ੍ਹਨਾ, ਸ਼ਰਾਬ ਛੱਡਦਾ? ਇਹ ਤਾਂ ਨਹੀਂ ਛੱਡਦਾ ਜੀ, ਮੈਂ ਤਾਂ ਛੱਡਦਿਆਂ। ਕਹਿੰਦਾ ਫਿਰ ਮੇਰੇ ਜਿਹੜੇ ਮੇਲੇ ਮੇਲ ਮਿਲਾਪੀ ਨੇ ਉਹਨਾਂ ਨਾਲ, ਫਿਰ ਉਹਨੂੰ ਖਵਾਉਣੀ ਪਿਆਉਣੀ ਪੈਂਦੀ ਹੈ, ਫਿਰ ਮੈਨੂੰ ਪੀਣੀ ਪੈਂਦੀ ਹੈ, ਊਂ ਤਾਂ ਮੈਂ ਪੀਂਦਾ ਨਹੀਂ ਹਾਂ। ਸੋ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ। ਸੋ ਗੁਰਮੁਖ ਪਿਆਰਿਓ, ਉਹਨਾਂ ਦੀ ਪੂਜਾ ਕਰਦੇ ਨੇ ਜਿਹੜੇ ਕਹਿੰਦੇ ਫਿਰ ਉਹਨਾਂ ਨਾਲ ਟੁੱਟ ਨਾ ਜਾਈਏ ਕਿਤੇ, ਉਹ ਤਾਂ ਟੁੱਟੇ ਹੋਏ ਨੇ, ਤੁਹਾਨੂੰ ਇੱਥੇ ਵੀ ਉਹਨਾਂ ਨੇ ਤੁਹਾਡਾ ਸਹਾਇਤਾ ਨਹੀਂ ਕਰਨੀ, ਅੱਗੇ ਸਹਾਇਤਾ ਕਰਨਗੇ ਉਹ, ਫਿਰ ਕਈ ਵੀ ਸ਼ਰਾਬੀਆਂ ਨੂੰ ਆ ਕੇ ਮੈਨੂੰ ਛਡਾ ਲਓ ਜਮਾਤ ਤੋਂ, ਕੁਛ ਲਾਉਣ ਵਾਸਤੇ ਆਵੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲੇ ਹੀ ਛੱਡ ਦਿਓ, ਨਾਨਕ ਕੱਚੜਿਆ ਸਿਓ ਤੋੜ ਢੂੰਡ, ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜ ਹੈ। ਇਹ ਦੁਨੀਆਂ ਦੇ ਕੱਚੇ ਮਿੱਤਰ ਜਿਉਂਦਿਆਂ ਨੂੰ ਛੱਡ ਜਾਂਦੇ ਨੇ, ਤੇ ਸਾਧੂ ਓਏ ਮੋਇਆਂ ਨੇ ਜਾਈ ਛੋੜ, ਉਹ ਮਰਿਆਂ ਨੂੰ ਵੀ ਨਹੀਂ ਛੱਡਦੇ ਹਨ। ਜਿਵੇਂ ਗੁਰੂ ਨਾਨਕ ਜੀ ਨੇ ਮਰੇ ਮੂਲੇ ਨੂੰ ਫਿਰ ਵੀ ਨਹੀਂ ਛੱਡਿਆ, ਉਹਦੀ ਕਲਿਆਣ ਕਰਕੇ ਉਹਨੂੰ ਛੱਡਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ।
ਗੁਰ ਬਿਨ ਗਿਆਨ ਧਰਮ ਬਿਨ ਧਿਆਨ,
ਤੇ ਗੁਰੂ ਤੋਂ ਬਿਨਾਂ ਬੜੀਆਂ ਬੜੀਆਂ ਗਿਆਨ ਦੀਆਂ ਗੱਲਾਂ ਕਰਨਗੇ। ਤੋ ਜਿਉਂ ਨਗੁਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗਾਹ ਹੈ ਭ੍ਰਸ਼ਟੀ, ਗੱਲਾਂ ਬੜੀਆਂ ਕਰਨਗੇ ਵੀ ਸਾਨੂੰ ਸਭ ਕੁਛ ਆਉਂਦਾ ਜੀ, ਇਸ ਤਰ੍ਹਾਂ ਕਰਦਾ ਜੀ, ਬੜੀਆਂ ਬੜੀਆਂ ਗੱਲਾਂ ਮਾਰਨਗੇ। ਦੱਸੋ ਤੁਸੀਂ ਜੀ ਗੁਰਬਾਣੀ ਕੀ ਕਹਿੰਦੀ ਹੈ, ਦੱਸੋ ਜੀ ਕੋਈ ਹੋਰ, ਤੇ ਗੱਲਾਂ ਬੜੀਆਂ ਬੜੀਆਂ, ਗਿਆਨ ਹੀ ਤੋ ਗੁਰਬਨ ਗਿਆਨ, ਗੁਰੂ ਤੋਂ ਬਿਨਾਂ ਗਿਆਨ ਦੀਆਂ ਗੱਲਾਂ, ਔਰ ਧਰਮ ਬਿਨ ਧਿਆਨ। ਧਰਮ ਬਿਨ ਧਿਆਨ, ਧਰਮ ਪੱਲੇ ਹੈ ਹੀ ਨੀ, ਕਹਿੰਦੇ ਅਸੀਂ ਵੀ ਧਿਆਨ ਲਾਉਣੇ ਆ ਜੀ। ਸੋ ਗੁਰਮੁਖ ਪਿਆਰਿਓ, ਧਿਆਨ ਧਰਮ ਤੋਂ ਬਿਨਾਂ ਲੱਗਦਾ ਨਹੀਂ ਹੈ, ਸੋ ਧਰਮ ਤੋਂ ਬਿਨਾਂ ਧਿਆਨ ਲਿਆ ਵੀ ਕਿਸੇ ਕੰਮ ਨਹੀਂ ਹੈ, ਗੁਰੂ ਤੋਂ ਬਿਨਾਂ ਗਿਆਨ ਦੀਆਂ ਗੱਲਾਂ ਵੀ ਕਿਸੇ ਕੰਮ ਨਹੀਂ ਹਨ।
ਸੱਚ ਬਿਨ ਸਾਖੀ ਮੂਲੋ ਨਾ ਬਾਕੀ,
ਕਹਿੰਦੇ ਸੱਚ ਬਿਨਾਂ ਸਾਖੀ ਕਾਹਦੀ, ਅਜੇ ਮੂਲੇ ਨੀ ਤੁਹਾਡੇ ਕੋਲੇ ਬੱਚਿਆ, ਬਾਕੀ ਕਾਹਦੀ ਬਚੇਗੀ, ਭਾਵ ਬਾਕੀ ਤਾਂ ਹੀ ਨਿਕਲੀ ਜੇ ਕੋਈ ਮੁੱਢ ਬਾਕੀ ਬਚੇਗਾ, ਮੂਲ ਕੋਲ ਹੈ ਹੀ ਨੀ, ਕਹਿੰਦੇ ਬਾਕੀ ਰਹੇਗੀ ਸਾਡੀ। ਸੋ ਗੁਰਮੁਖ ਪਿਆਰੇ, ਮੂਲੋ ਨਾ ਬਾਕੀ, ਭਾਵ ਜਿਹੜਾ ਮੂਲ ਨੀ ਬਚਿਆ ਤੇ ਬਾਕੀ ਕੀ ਨਿਕਲੂਗੀ, ਜੇ ਕਿਸੇ ਕੋਲ ਅਸੀਂ ਪੈਸਾ ਧੇਲਾ ਲੈਣਾ, ਜੇ ਮੂਲ ਕੁਝ ਬਚੇਗਾ ਤਾਂ ਹੀ ਬਾਕੀ ਬਣੇਗੀ, ਤੇ ਜੇ ਹੈ ਹੀ ਨੀ ਮੂਲ, ਮੁੱਢ ਹੈ ਹੀ ਨੀ, ਫਿਰ ਬਾਕੀ ਕਾਹਦੀ ਰਹਿ ਗਈ ਹੈ। ਤੋ ਸੱਚ ਬਿਨ ਸਾਖੀ, ਸੱਚ ਤੋਂ ਬਿਨਾਂ ਕਾਹਦੀਆਂ ਸਾਖੀਆਂ ਨੇ, ਝੂਠੀਆਂ ਸਾਖੀਆਂ ਕਰੀ ਜਾਂਦੇ ਹਨ। ਮਾਨੂੰ ਕੱਲੇ ਉੱਠੀ ਚੱਲੇ, ਸੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮਾਨੂੰ, ਇਹ ਮਾਨਸ ਕੱਲੇ ਨੇ, ਉਹਦੇ ਹੁਕਮ ਵਿਚ ਆਏ ਨੇ, ਸੋ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਉੱਠੀ ਚੱਲਿਆ ਜਦੋਂ ਦਾ ਸੱਦਾ ਆ ਜਾਂਦਾ ਉਦੋਂ ਉੱਠ ਕੇ ਚਲੇ ਜਾਂਦੇ ਹਨ। ਇਹਨਾਂ ਗੱਲਾਂ ਚ ਕੋਈ ਸਵਾਦ ਨੀ ਹੈ, ਜੰਮਣਾ ਤੇ ਮਰਨਾ ਕੋਈ ਸਵਾਦ ਦੀ ਗੱਲ ਥੋੜਾ ਜੇ ਜਨਮ ਲੇਖ ਵਿਚ ਨੀ ਲਾਇਆ ਹੈ, ਇਹੋ ਜਿਹੀਆਂ ਗੱਲਾਂ ਸੱਚ ਬਿਨ ਸਾਖੀ ਮੂਲੋ ਨਾ ਬਾਕੀ, ਸੋ ਗੁਰਬਿਨ ਗਿਆਨ ਧਰਮ ਬਿਨ ਧਿਆਨ, ਇਹਨਾਂ ਗੱਲਾਂ ਵਿਚ ਸਵਾਦ ਨੀ ਹੈ, ਬਸ ਦੁਨੀਆਂ ਤੇ ਆਇਆ ਤੇ ਆ ਕੇ ਜੰਮ ਕੇ ਤੇ ਇਹ ਵਿਚਰ ਕੇ ਸੰਸਾਰ ਵਿਚ ਮਰ ਕੇ ਚਲਿਆ ਗਿਆ, ਆਇਆ ਗਿਆ ਮੋਇਆ ਨਾਓ, ਪਿੱਛੇ ਪੱਤਲ ਸੱਦਿਓ ਪਾਵ, ਇਹੋ ਜਿਹੀ ਹਾਲਤ ਹੈ, ਕੋਈ ਇਥੋਂ ਪ੍ਰਾਪਤ ਤਾਂ ਕਰਕੇ ਨੀ ਗਿਆ ਹੈ।
ਰਾਮ ਚੁਰੈ ਦਲ ਮੇਲ ਵੈ,
ਇੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਭਾਈ ਜੋ ਕਰਮ ਗਤੀ ਹੈ ਨਾ ਪ੍ਰਾਰਬਧ, ਸੋ ਆਈ ਨਾ ਮੇਟਣ ਕੋ ਸਮਰੱਥ, ਕਹਿੰਦੇ ਆਈ ਜਿਹੜੀ ਭਾਵੀ ਹੈ ਉਹਨੂੰ ਕੋਈ ਸਮਰੱਥ ਨੀ ਮੇਟ ਸਕਦਾ ਹੈ, ਰਾਮ ਚੰਦਰ ਵਰਗੇ ਵੀ ਨਾ ਮੇਟ ਸਕੇ। ਕਿ ਉਹ ਲਿਖਿਆ ਕਿਸੇ ਕਵੀ ਨੇ ਇਹ ਵੀ, ਜੇ ਨਾਮ ਉਚਾਰ ਦੁੱਖ ਮਿਟਾ ਤੇ ਰਾਮ ਗਏ ਪਦ ਸੇ ਬਨ ਮਾਹੀ, ਮਥਰਾ ਤਜਰਬ ਦਾ ਕਾਹਨ ਬਣੀ। ਤੋ ਕਹਿਣ ਲੱਗੇ ਜਿਹੜੇ ਰਾਮ ਰਾਮ ਕਹੋ ਵੀ ਕਰੋ, ਕਹਿੰਦੇ ਉਹ ਰਾਮ ਚੰਦਰ ਜੀ 14 ਸਾਲ ਨੰਗੇ ਪੈਰੀ ਜੰਗਲਾਂ ਚ ਫਿਰਦਾ ਰਿਹਾ, ਸੀਤਾ ਖੋਜ ਲੈ ਗਿਆ ਰਾਵਣ ਤੇ ਹਨੂਮਾਨ ਇਸ ਨੂੰ ਲਕਸ਼ਮਣ ਨੂੰ ਆ ਗਈ ਮੂਰਛਾ, ਤੇ ਇਹ ਵੀ ਹਾਏ ਸੀਤਾ ਕਰਦਾ ਰੋਂਦਾ ਰਿਹਾ। ਕਹਿੰਦੇ ਪ੍ਰਾਰਬਧ ਨੀ ਮਿਟਦੀ ਹੈ। ਇੱਥੇ ਵੀ ਗੁਰੂ ਜੀ ਉਹੀ ਗੱਲ ਕਰਦੇ ਰਾਮ, ਹਾਂਜੀ ਰਾਮ ਝੁਰੈ ਦਲ ਮੇਲ ਵੈ, ਰਾਮ ਝੁਰਦਾ ਹੈ ਰਾਮ ਚੰਦਰ। ਜਦੋਂ ਜੰਗਲਾਂ ਦੇ ਵਿਚ ਨੰਗੇ ਪੈਰੀ ਤੁਰਨਾ ਪਿਆ ਰਾਜੇ ਮਹਾਰਾਜ ਦੇ ਪੁੱਤਰਾਂ ਨੂੰ, ਔਰ ਸੀਤਾ ਨੂੰ ਲੈ ਗਿਆ ਰਾਵਣ, ਤੇ ਫਿਰ ਇਹਨੂੰ ਝੋਰਾ ਹੋਇਆ ਝੁਰਦਾ ਰਿਹਾ, ਲਕਸ਼ਮਣ ਨੂੰ ਆ ਗਈ ਮੂਰਛਾ, ਫਿਰ ਦਲ ਮੇਲ ਵੈ, ਭਾਵ ਦਲ ਇਕੱਠੇ ਕੀਤੇ ਜਾ ਕਰਕੇ ਬਾਂਦਰਾਂ ਅਟਕ ਦੇ ਦਲ ਮੇਲ ਵੈ, ਦਲ ਇਕੱਠੇ ਕਰਨ ਦੀ ਸ਼ਕਤੀ ਵੀ ਹੈ, ਭਾਵ ਉੱਥੇ ਜਾ ਕੇ ਦਲਾਂ ਦਾ ਮਾਲਕ ਫਿਰ ਬਣ ਗਿਆ ਬਾਦਸ਼ਾਹ ਦੀ ਤਰ੍ਹਾਂ, ਜੰਗਲਾਂ ਜਾ ਕੇ ਬਾਂਦਰਾਂ ਦਲ ਇਕੱਠੇ ਕਰ ਲਏ, ਪਰ ਝੁਰਦਾ ਰਿਹਾ ਝੋਰਾ ਨਾ ਮੁੱਕਿਆ।
ਅੰਤਰ ਬਲ ਅਧਿਕਾਰ,
ਅਤੇ ਨਾਲੇ ਅੰਤਰ ਬਲ ਅਧਿਕਾਰ ਬਹੁਤ ਬਲੀ ਸੀ ਅੰਦਰੋਂ, ਕਿਉਂਕਿ ਵਿਸ਼ਨੂੰ ਭਗਵਾਨ ਦਾ ਅਵਤਾਰ ਸੀ, ਕੋਈ ਮਾਮੂਲੀ ਬੰਦਾ ਨਹੀਂ ਸੀ, ਵਿਸ਼ਨੂੰ ਭਗਵਾਨ ਦਾ ਅਵਤਾਰ 14 ਕਲਾ ਸੰਪੂਰਨ, ਬੜਾ ਭਾਰੀ ਮਰਜ਼ਾਦਾ ਪੁਰਸ਼ੋਤਮ ਕਹਾਉਂਦਾ ਸੀ, ਔਰ ਬੜਾ ਬਲ ਅਧਿਕਾਰ ਅੰਤਰ ਬੜਾ ਬਲ ਸੀ, ਤਾਕਤ ਬਹੁਤ ਸੀ ਅੰਦਰ, ਬਹੁਤ ਤਾਕਤ ਦਾ ਮਾਲਕ ਸੀ।
ਬੰਤਰ ਕੀ ਸੈਨਾ ਸੇਵੀਏ,
ਨਾਲੇ ਬੰਤਰ ਕੀ ਸੈਨਾ ਸੇਵੀਏ, ਬਾਂਦਰਾਂ ਦੀ ਸੈਨਾ ਇਕੱਠੀ ਕੀਤੀ, ਉਹਦੀ ਸੇਵਾ ਵਿਚ ਹਾਜ਼ਰ ਰਹਿੰਦੀ ਸੀ ਸਾਰਾ ਦਿਨ, ਬਾਂਦਰਾਂ ਦੀ ਸੈਨਾ, ਬੰਤਰ ਕੀ ਸੈਨਾ ਸੇਵੀਏ, ਬਾਂਦਰਾਂ ਦੀ ਸੈਨਾ ਸਾਰਾ ਦਿਨ ਹਾਜ਼ਰ ਸੇਵਾ ਵੀ ਕਰਦੀ ਸੀ, ਨਾਲੇ
ਮਨ ਤਨ ਜੂਜ ਅਪਾਰ,
ਮਨ ਤਨ ਜੂਜ ਅਪਾਰ, ਮਨ ਕਰਕੇ ਤੇ ਤਨ ਕਰਕੇ ਜੂਝਣ ਦਾ ਜੰਗ ਦਾ ਵੀ ਚਾਓ ਸੀ ਬਾਂਦਰਾਂ ਨੂੰ ਵੀ ਤੇ ਰਾਮ ਚੰਦਰ ਨੂੰ ਵੀ, ਪਰ ਫਿਰ ਵੀ ਜਿਹੜੀ ਭਾਵੀ ਸੀ ਉਹ ਨੀ ਮਿੱਟੀ ਹੈ, ਇਸ ਕਰਕੇ ਮਨ ਤਨ ਜੁਝ ਅਪਾਰ, ਇੰਨੀ ਸ਼ਕਤੀ ਹੋਣ ਕਰਕੇ ਵੀ ਭਾਵੀ ਨੂੰ ਮੇਟ ਨਾ ਸਕਿਆ।
ਸੀਤਾ ਲੈ ਗਿਆ ਦਹਿਸਰੋ,
ਕਿਉਂ ਨੀ ਉਹ ਮੇਟ ਸਕਿਆ, ਸੀਤਾ ਲੈ ਗਿਆ ਦਹਿਸਰੋ, ਸੀਤਾ ਨੂੰ ਤਾਂ ਲੈ ਗਿਆ ਦਸਰਾ ਵਾਲਾ ਰਾਵਣ,
ਲਕਸ਼ਮਣ ਮੋਸਰਾ,
ਤੇ ਲਕਸ਼ਮਣ ਮੋਹ ਸਰਾਪ, ਭਾਵ ਲਕਸ਼ਮਣ ਨੂੰ ਜਿਹੜੀ ਹੈ ਕਹਿੰਦੇ ਉਹ ਸਰਾਪ ਨਾਲ ਮਰ ਗਿਆ, ਮੂਰਛਾ ਮਰ ਗਿਆ ਸੀ, ਕਿਉਂਕਿ ਬ੍ਰਹਮਾ ਨੂੰ ਇੱਕ ਬਰਛੀ ਮਿਲੀ, ਬ੍ਰਹਮਾ ਤੋਂ ਇੱਕ ਬਰਛੀ ਮਿਲੀ ਸੀ ਰਾਵਣ ਨੂੰ, ਜਦੋਂ ਉਹਨੇ ਖਿੱਚ ਕੇ ਮਾਰੀ ਨਾ ਹਨੂਮਾਨ ਲਕਸ਼ਮਣ ਦੇ ਮਾਰਨ ਲੱਗਿਆ ਜੰਗ ਦੇ ਵਿਚ, ਹਨੂਮਾਨ ਨੇ ਪਕੜ ਲਈ, ਤੇ ਰਾਵਣ ਬ੍ਰਹਮਾ ਦੇ ਉੱਤੇ ਗੁੱਸੇ ਹੋ ਗਿਆ ਕਿ ਤੇਰੀ ਭਗਤੀ ਵੀ ਕੀਤੀ, ਮੈਨੂੰ ਬਰਛੀ ਝੂਠੀ ਦੇ ਦਿੱਤੀ, ਉਹ ਬ੍ਰਹਮਾ ਖੁਸ਼ ਹੋ ਕੇ ਕਹਿਣ ਲੱਗਿਆ ਕਿ ਰਾਵਣ ਲੈ ਕੋਨੀ ਕਾਹ ਬਰਛੀ ਪਕੜ, ਤੇ ਹਨੂਮਾਨ ਵਿਚ ਵੀ ਸ਼ਕਤੀ ਹੈ, ਹਨੂਮਾਨ ਨੂੰ ਹੋਰ ਪਾਸੇ ਗੱਲੇ ਲਾ ਕੇ ਤੇ ਉਹ ਬਰਛੀ ਚਲਾਈ ਤੇ ਜਾ ਕੇ ਲਕਸ਼ਮਣ ਦੇ ਲੱਗੀ, ਉਹ ਮਰ ਗਿਆ, ਮ੍ਰਿਤੂ ਹੋ ਗਈ, ਸੀਤਾ ਨੂੰ ਲੈ ਗਿਆ ਨਾਲ, ਤਾਂ ਨਾਲੇ ਹੋ ਗਈ ਲਕਸ਼ਮਣ ਦੀ ਮ੍ਰਿਤੂ, ਇਸ ਕਰਕੇ ਫਿਰ ਇਹ ਰਾਵਣ ਉਥੇ, ਰਾਵਣ ਨੇ ਜਦੋਂ ਇਹ ਕਰਮ ਕੀਤੇ ਰਾਮ ਚੰਦਰ ਨੂੰ ਝੁਰਨਾ ਪਿਆ, ਬੜਾ ਦੁਖੀ ਹੁੰਦਾ ਹੈ,
ਨਾਨਕ ਕਰਤਾ
ਕਰਨਹਾਰ, ਗੁਰੂ ਜੀ ਕਹਿੰਦੇ ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬੜਾ ਕਰਨਹਾਰ ਹੈ, ਇੱਥੇ ਵੱਡੇ ਵੱਡੇ ਉਹਦੇ ਝਮੇਲੇ ਚ ਆ ਕੇ ਉਲਝ ਕੇ ਰਹਿ ਜਾਂਦੇ ਹਨ, ਇਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸੀ, ਜਿਨ੍ਹਾਂ ਨੇ ਪ੍ਰਵਾਹ ਨੀ ਕੀਤੀ, ਚਾਰੇ ਪੁੱਤਰ ਵਾਰ ਕੇ ਵੀ ਹੱਸਦੇ ਰਹੇ, ਅੱਖ ਚੋਂ ਕਦੇ ਹੰਝੂ ਨਹੀਂ ਆਇਆ, ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਕੋਈ ਰਾਜ ਖਾਤਰ, ਨਾ ਕੋਈ ਇਸਤਰੀ ਖਾਤਰ, ਨਾ ਕੋਈ ਜ਼ਮੀਨ ਖਾਤਰ, ਜਰ ਜ਼ੋਰ ਜ਼ਮੀਨ ਦੇ ਝਗੜੇ ਨੇ ਦੁਨੀਆਂ ਦੇ ਉੱਤੇ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਝਗੜਾ ਸੀ ਕੇਵਲ ਧਰਮ ਦੀ ਖਾਤਰ, ਦੁਸ਼ਟਾਂ ਦੇ ਨਾਸ ਵਾਸਤੇ, ਦੁਸ਼ਟ ਨੂੰ ਮਾਰਨ ਵਾਸਤੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਵਰਗਾ ਦੁਨੀਆਂ ਵਿਚ ਕੋਈ ਨਹੀਂ ਹੋਇਆ। ਸੋ ਨਾਨਕ ਕਰਤਾ ਕਰਨਹਾਰ, ਉਹ ਕਰਤਾ ਵਾਹਿਗੁਰੂ ਪਰਮੇਸ਼ਰ ਜੋ ਕਰਨਹਾਰ ਹੈ, ਆਪਣੇ ਚੋਜ ਕਰਕੇ ਵੇਖਦਾ, ਕਰ ਵੇਖੇ ਥਾਪ ਉਥਾਪ, ਉਹ ਸ੍ਰਿਸ਼ਟੀ ਨੂੰ ਥਾਪ ਪੈਦਾ ਕਰਕੇ, ਉਹ ਥਾਪ ਲੈਤਾ ਕਰਕੇ, ਨਾਸ ਕਰਕੇ, ਉਹ ਸਾਰੇ ਤਮਾਤੇ ਆਪ ਹੀ ਵੇਖਦਾ ਹੈ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੇ ਵੱਖ ਇਕੇਲਾ, ਉਹ ਵਾਹਿਗੁਰੂ ਆਪ ਸ੍ਰਿਸ਼ਟੀ ਪੈਦਾ ਕਰਕੇ, ਆਪ ਉਪਾਏ ਲੜਾਏ ਸੁਰਾਸੁਰ, ਆਪੇ ਦੇਖਤ ਬੈਠ ਤਮਾਸਾ, ਇਸ ਤਰ੍ਹਾਂ ਦੇ ਚੋਜ ਮਹਾਰਾਜ ਸੱਚੇ ਪਾਤਸ਼ਾਹ ਕਰਦਾ ਹੈ ਅਕਾਲ ਪੁਰਖ।
ਮਨ ਮੈਂ ਝੁਰੈ ਰਾਮ ਚੰਦਰ,
ਹੁਣ ਮਨ ਵਿਚ ਝੁਰਦਾ ਰਾਮ ਚੰਦਰ, ਕੋਈ ਵਸ ਦੀ ਗੱਲ ਹੀ ਰਹੀ ਹੈ, ਮਨ ਮੈਂ ਝੁਰੈ ਰਾਮ ਚੰਦ, ਕਿਉਂ ਝੁਰਦਾ ਹੈ ਮਨ ਦੇ ਵਿਚ,
ਸੀਤਾ ਲਕਸ਼ਮਣ ਜੋਗ,
ਸੀਤਾ ਲਕਸ਼ਮਣ ਜੋਗ, ਭਾਵ ਸੀਤਾ ਦੀ ਨੀ ਰਹੀ ਤੇ ਜੋਗ ਭਰਾ ਸੀ ਲਕਸ਼ਮਣ, ਇਨ੍ਹਾਂ ਦੇ ਵਿਯੋਗ ਵਿਚ, ਤੋ ਇਹ ਮਨ ਵਿਚ ਬੜਾ ਝੁਰਦਾ ਹੈ, ਭਾਈ ਵੀ ਮਰ ਗਿਆ ਜਿਹੜਾ ਚੰਗਾ ਯੋਧਾ ਸੀ, ਔਰ ਨਾਲ ਸੀਤਾ ਨੂੰ ਵੀ ਉਹ ਲੈ ਗਿਆ। ਸੋ ਰਾਵਣ ਇਸ ਕਰਕੇ ਝੁਰਦਾ ਹੈ ਰਾਮ ਚੰਦਰ।
ਹਰਮੰਤਰ
ਆਰਾਧਿਆ, ਇਹ ਭਾਈ ਸੰਸਕ੍ਰਿਤ ਵਿਚ ਹਨੂਨਾਮ ਠੋਡੀ ਦਾ ਵੀ ਹੈ, ਭਾਵ ਲੰਮੀ ਠੋਡੀ ਵਾਲੇ ਮਨੁੱਖ ਨੂੰ ਹਰਮੰਤਰ ਕਹਿ ਦਿੰਦੇ ਹਨ। ਇਹਦੀ ਲੰਮੀ ਠੋਡੀ ਸੀ ਹਰਮੰਤਰ ਹਨੂਮਾਨ ਦੀ, ਜਾਂ ਬਾਂਦਰ ਸੀ ਕਹਿੰਦੇ, ਬਾਂਦਰਾਂ ਦਾ ਵੱਡਾ ਸੀ ਇਹ। ਹਨਮੰਤਰ ਆਰਾਧਿਆ, ਯਾਦ ਕੀਤਾ ਹਨਮੰਤਰ ਨੂੰ। ਇਹ ਵੀ ਸਾਰੇ ਭਾਈ ਆਪਣੇ ਕਿਰਤ ਕਰਮ ਦਾ ਲੇਖ ਨਹੀਂ ਮਿਟਦਾ। ਕਿਰਤ ਕਰ ਪੂਰਵ ਲੋ ਕਿਰਤ ਕਰਮ ਨਾ ਮਿਟੈਰੀ ਕਰ ਗਹਿਣ, ਤਾਂ ਜੇ ਮੋਹ ਜਾਪੀਲੇ ਰਾਮ ਚੇ ਨਾਮ। ਜਿਹੋ ਜਿਹਾ ਅਸੀਂ ਬੀਜ ਬੀਜਦੇ ਨਾ, ਉਹਦਾ ਜਿਹੜਾ ਫਲ ਹੈ ਹਰੇਕ ਉਹ ਭੋਗੇ ਬਿਨਾਂ ਰਹਿ ਨਹੀਂ ਸਕਦਾ। ਹੁਣ ਇਹ ਹਰਮੰਤਰ ਨੂੰ ਆਰਾਧਨਾ ਪਿਆ, ਇਹਦਾ ਕਾਰਨ ਕੀ ਸੀ?